ਸੰਭਾਲ ਜੇ ਤੂੰ ਤੁਠਾ ਕਿਰਪਾ ਨਿਧਾਨ ਨਾ ਦੂਜਾ ਵੇਖਾਲ ਇਹਾ ਪਾਈ ਮੂੰਹ ਦਾਤੜੀ ਨਿਤ ਕਿਰਦੈ ਰੱਖਾਂ ਸੰਭਾਲ ਪਰਮ ਸਨਮਾਨ ਯੋਗ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤ ਸੰਗੀ ਜਨੋ, ਉਸ ਪਰਮ ਪਿਤਾ ਪਰਮੇਸ਼ਵਰ ਦੀ ਮਿਹਰ ਦਾ ਸਦਕਾ ਆਪਣੇ ਇਸ ਜੀਵਨ ਦੀਆਂ ਘੜੀਆਂ ਨੂੰ ਸਮੇਂ ਨੂੰ ਸਫਲਾਉਣ ਦੇ ਲਈ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਅੰਮ੍ਰਿਤ ਬਚਨਾਂ ਦਾ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ। ਜੋ ਆਪਾਂ ਅਰਦਾਸ ਵਿੱਚ ਆਏ ਹੋਏ ਸ਼ਬਦਾਂ ਦੀ ਵਿਚਾਰ ਕਰ ਰਹੇ ਹਾਂ, ਕੱਲ ਮੇਰੇ ਸਤਿਗੁਰੂ ਦੀ ਬਖਸ਼ਿਸ਼ ਦੁਆਰਾ 40 ਮੁਕਤਿਆਂ ਦੇ ਸੰਬੰਧੀ ਜਿਤਨੇ ਕੁ ਮੇਰੇ ਦਾਤਾਰ ਨੇ ਮਿਹਰ ਕਰਕੇ ਸੂਝ ਬਖਸ਼ੀ ਸੀ, ਉਹ ਆਪ ਜੀ ਦੇ ਨਾਲ ਵਿਚਾਰ ਸਾਂਝੇ ਕੀਤੇ ਨੇ। ਦੇਖੋ, ਆਪਾਂ ਅਰਦਾਸ ਵਿੱਚ ਕਰਨੀ ਵਾਲਿਆਂ ਦੀ ਕਮਾਈ ਦਾ ਧਿਆਨ ਧਰਨੇ ਹਾਂ। ਉਹਨਾਂ ਵਿੱਚ ਸਭ ਤੋਂ ਪਹਿਲਾਂ 5 ਪਿਆਰਿਆਂ ਦਾ ਜ਼ਿਕਰ ਆਇਆ, ਉਸ ਤੋਂ ਬਾਅਦ ਗੁਰੂ ਕਲਗੀਧਰ ਪਿਤਾ ਜੀ ਦੇ 4 ਸਪੁੱਤਰ 4 ਸਾਹਿਬਜ਼ਾਦਿਆਂ ਦਾ ਜ਼ਿਕਰ ਆਇਆ ਤੇ ਤੀਸਰੇ ਨੰਬਰ ਤੇ 40 ਮੁਕਤਿਆਂ ਦਾ ਆਪਾਂ ਧਿਆਨ ਕੱਲ ਧਰਿਆ ਹੈ। ਅੱਜ 3 ਸ਼ਬਦ ਅਸੀਂ ਅੱਗੇ ਹੋਰ ਪੜ੍ਹਨੇ ਹਾਂ ਤੇ ਇਹ 3 ਸ਼ਬਦ ਜਦੋਂ ਆਪਾਂ ਵਿਚਾਰਨੇ ਆ ਤੇ ਕਈ ਵਾਰੀ ਸਾਨੂੰ ਇਹਨਾਂ ਸ਼ਬਦਾਂ ਦੇ ਅਰਥ ਪਹਿਲਾਂ ਸਮਝ ਨਹੀਂ ਪੈਂਦੇ। ਇਹ 3 ਸ਼ਬਦ ਨੇ ਹੱਠੀਆਂ, ਜਪੀਆਂ ਔਰ ਤਪੀਆਂ। ਤੇ ਇੱਕ ਅਰਜ਼ ਕਰਾਂ, ਯਤਨ ਕੀਤਾ ਹੈ ਕਿ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੀ ਪ੍ਰਵਾਨਿਤ ਮਰਿਆਦਾ ਅਨੁਸਾਰ ਅਰਦਾਸ ਹੈ ਉਸ ਵਿੱਚ ਆਏ ਕੋਈ ਸ਼ਬਦ ਮੈਂ ਆਪ ਨਾਲ ਸਾਂਝੇ ਕਰ ਰਿਹਾ। ਅੱਜ ਆਪਾਂ 3 ਸ਼ਬਦਾਂ ਦੀ ਵਿਚਾਰ ਕਰਨੀ, ਖੱਠੀ ਕੌਣ ਹੈ, ਜਪੀ ਕੌਣ ਹੈ ਔਰ ਤਪੀ ਕੌਣ ਹੈ, ਕਿਉਂਕਿ ਪੂਰੇ ਸ਼ਬਦ ਆਉਂਦੇ ਨੇ ਕਿ 5 ਪਿਆਰੇ, 4 ਸਾਹਿਬਜ਼ਾਦੇ, 40 ਮੁਕਤਿਆਂ ਤੋਂ ਬਾਅਦ ਖੱਠੀਆਂ, ਜਪੀਆਂ, ਤਪੀਆਂ। ਇਸ ਤੋਂ ਅੱਗੇ ਕੱਲ ਨੂੰ ਆਪਾਂ ਵਿਚਾਰ ਕਰਾਂਗੇ ਜਿਨ੍ਹਾਂ ਨਾਮ ਜਪਿਆ। ਆਓ, 3 ਸ਼ਬਦ ਹੱਠੀ, ਜਪੀ ਔਰ ਤਪੀ ਕੌਣ ਨੇ, ਗੁਰਮਤ ਦੀ ਰੋਸ਼ਨੀ ਵਿੱਚ ਇਹਨਾਂ ਅੱਖਰਾਂ ਦੇ ਅਰਥ ਕੀ ਨੇ, ਇਸ ਦੀ ਵਿਚਾਰ ਆਰੰਭ ਕਰਨੀ ਹੈ। ਆਪ ਸਮੂਹ ਮਾਈ ਭਾਈ ਕਿਰਪਾਲਤਾ ਕਰੋ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਮਿਹਰ ਕਰਕੇ ਵਿੱਚ ਵਰਤੋ और अपने अमृत बचन दी विचार आप ही कृपा करके करा लवो। गुरु बख्शी फतेह प्रवान करो जी। वाहिगुरु जी का खालसा, वाहिगुरु जी की फतेह। ए तीनों दे तीनों शब्द धन गुरु ग्रंथ साहिब जी दी अमृत बाणी विच भी आए ने। हाथ शब्द भी आया है, जप शब्द भी और तप शब्द भी गुरु ग्रंथ साहिब दी बाणी विच आंदा है। हाथ दे अखरी अर्थ की ने, पहला हठी केड़े ने, जिन्हां नू आपां कह रहे हैं कि हठियां। हाथ दे अखरी अर्थ विद्वाना ने दो तरीके नल कीते ने। एक तो हठ दे अर्थ कर दे ने जिद्दी अड़ियल सुभा वाला, ओनू भी आपां कह दिंदे आ इह बंदा बड़ा हठी है, जिहड़ा किसे दी मन्ने ना आप कुदरियां करी जाए ओहदे लई भी शब्द वरतनिया इह हठ करदा है। दूसरा शब्द गुरु ग्रंथ साहिब दी अमृत बाणी विच केवल फोके कर्म कांड करन वाले लई भी वरतिया भी इह हठ कर्म करदा है, इहदे अर्थ इह भी ने। तीसरा शब्द गुरु ग्रंथ साहिब दी बाणी विच इक असीं पढ़ने आ के खच मजाहू मानक लद्दा मुलना किदा मैकू सतगुर दिता। उते हथ दा अर्थ है हिरदा के हिरदे विच मेनू नाम दा कीमती मानक लभ गया। जदों इस हथ शब्द नू आपां पढ़ने आ ते कई वारी कई सज्जने सवाल करदे ने खच नू तां गुरमत ने प्रवान नहीं कीता ते इत्थे खठियां दी कमाई दा सी ध्यान क्यों धरने आ। तप नू तां गुरमत ने स्वीकारिया नहीं, फिर इत्थे तपियां दा शब्द क्यों वरते है। जप नू तां गुरमत ने मन्या नहीं ते इत्थे जपियां दा ध्यान क्यों धरने आ। मैं इस संबंधी बाणी विचों कुछ प्रमाण आप नाल सांझे करने ने। पहला शब्द वरते है हठ। हठ दा अर्थ जिद्दी भी है, हठ दा अर्थ आप हुदरा भी है, हठ दा अर्थ कर्म कांडी भी है, हठ दा अर्थ हिरदा भी है। ते जदो असी सिद्ध सिद्धांत पद्धति पढ़ने आ ओहदे विच इक शब्द हुंदा है हठ जोग। ध्यान दिया जे उत्थे उन्हां ने खट दे अर्थ अखरी अर्थ कीते ने। जदो बाणी पढ़ने आ दो शब्दां, इह शब्द दो अखरां नाल बणिया हा हा और ठठा। आपां शब्द पढ़ने आ इहनू हठ, उन्हां ने इहदे अखरी अर्थ कीते ने। इहनू संधि छेद जदो उह करदे ने ते इहदे हाहे दे अर्थ करदे ने सूरज ते ठठे दे अर्थ करदे ने चंद्रमा। हुण आप कहोगे भी इह अर्थ किवें बण गए। मैं अर्थ कर रहा हठ जोग ओहदे अर्थ ओह जो ओह अर्थ करदे ने सिद्ध सिद्धांत पंक्ति अनुसार। हाहे दा अर्थ सूरज ते ठठे दा अर्थ चंद्रमा। जोगियां दा इह ख्याल है कि साडे शरीर अंदर हवा टिकी। हवा कई तरीकियां दी है पर उन्हां ने आम तौर ते दो नाड़ियां दा नाम भी सूरज नाड़ी ते चंद्र नाड़ी रखे। ते जदो ओह हवा दी गल करदे ने वायु दी गल करदे ने ते उन्हां ने चंद्रमा ते सूरज इन्हां दो शब्दां नाल शरीर अंदर हवा दे भी दो हिस्से कीते। एक हिस्सा थोड़ी जी एकाग्रता बख्शिया जी गुरमुखो आपां रल मिल के शब्द समझने। सूरज दी जदो व्याख्या करदे ने खाहे दी नाभी दे उतों, ओह कहिंदे ने कि नाभी जिहड़ा है इह हवा दा मूल स्रोत है। इस नाभी तो उपर जिहड़ी हवा है इहनू कहा जांदा है प्राण ते इस नाभी तो थले जो शरीर विच हवा है इहनू कहा जांदा है अपान। तवज्जो दिओ, ओह कहिंदे ने कि जिहड़ी नाभी तो उपर हवा टिकी है शरीर दे अंगां विच डकार आवे निछ आवे कन्ना राही हवा किते बाहर सिमरे। कहन लगे ए सारे सूरज नाड़ी नाल संबंधित ए प्राण हन ते जो नाभी तो थले जांदे ने इहनू कहा जांदा ए अपान हन ते ए मन्या जांदा है कि ओह अपनी साधना राही हठ शब्द ओथे वरदे ने जिथे प्राण ते अपान दा मेल होवे जिथे सूरज ते चंद्रमा मिलन ओहनू कहा जांदा है हठ। पर हजूर ने शब्द वरतिया सिखां लई। आपां पढ़ने पए कि हठियां गुरमुखो भाई साहिब भाई कान सिंह नाभा जी का महान कोश पढ़ियो ओहदे विच हठी अर्थ अखर दे शब्द दे अर्थ उन्हां कीते ने। कहन लगे हठ दो तरह का है, एक है मैला हठ दूसरा है उत्तम हठ। ओ अर्थ करदे ने दो तरह का भय गुरमत ने मन्ने। एक है मैला भय ते दूसरा है निर्मल भौ। ते आप बाणी विच पढ़दे भी हो कि निर्मल भौ पाया हर गुण गाया। एक हठ है उत्तम एक हठ है मलीन। तवज्जो दिया जे
ਮਲੀਨ ਹੱਠ ਕੀ ਏ ਜਿਹਨੂੰ ਗੁਰਮਤ ਨੇ ਨਿੰਦਿਆ, ਗੁਰਮਤ ਨੇ ਸਵੀਕਾਰ ਨਹੀਂ ਕੀਤਿਆ। ਇਹਦੀ ਅਰਥ ਕਰਦਿਆਂ ਇਹਨਾਂ ਦੋ ਅੱਖਰਾਂ ਨੂੰ ਸਮਝੋਗੇ ਤੇ ਤਾਂ ਅੱਗੇ ਸਮਝ ਪਏਗੀ ਵੀ ਅਰਦਾਸ ਵਿੱਚ ਹੱਠੀ ਕਿਹੜੇ ਨੇ। ਭਾਈ ਕਾਹਨ ਸਿੰਘ ਨਾਭਾ ਜੀ ਕਹਿੰਦੇ ਨੇ, ਕੁਝ ਲੋਕ ਜਿਹੜੇ ਯਥਾਰਥ ਨੂੰ ਸਮਝ ਜਾਂਦੇ ਨੇ, ਧਿਆਨ ਦਿਆ ਜੀ, ਯਥਾਰਥ ਦਾ ਅਰਥ ਅਸਲੀਅਤ। ਜਿਹੜੇ ਲੋਕ ਅਸਲੀਅਤ ਨੂੰ ਸਮਝ ਜਾਂਦੇ ਨੇ ਪਰ ਅਗਿਆਨ ਵਸ਼ ਆਪਣੇ ਕੀਤੇ ਉੱਤੇ ਕਾਇਮ ਰਹਿੰਦੇ ਨੇ, ਇੱਕ ਖਿੰਨ ਵੀ ਛੱਡਣ ਨੂੰ ਤਿਆਰ ਨਹੀਂ, ਉਹਨਾਂ ਨੂੰ ਕਿਹਾ ਜਾਂਦਾ ਇਹ ਮਲੀਨ ਹੱਠੀ ਨੇ। ਅਸਲੀਅਤ ਦਾ ਪਰਤ ਲੱਗ ਪਤਾ ਲੱਗੇ ਪਰ ਫਿਰ ਵੀ ਕਰਮ ਕਾਂਡੀ ਬਣੇ ਬੈਠੇ ਨੇ। ਇਹਨੇ ਮਲੀਨ ਤਰ੍ਹਾਂ ਦੇ ਹੱਠੀ ਤੇ ਉੱਤਮ ਹੱਠੀ ਉਹ ਨੇ ਜਿਨ੍ਹਾਂ ਨੂੰ ਅਸੀਂ ਅਰਦਾਸ ਵਿੱਚ ਅੱਜ ਚੇਤੇ ਕਰਨਾ। ਕਹਿਣ ਲੱਗੇ, ਇੱਕ ਆਦਰਸ਼ ਨੂੰ ਸਾਹਮਣੇ ਰੱਖ ਕੇ ਆਪਣੇ ਕਿਸੇ ਭੈ ਨੂੰ ਕਿਸੇ ਲਾਲਚ ਦੇ ਅਧੀਨ ਨਾ ਹੋ ਕੇ, ਧਿਆਨ ਦਿਆ ਜੇ ਖੱਟੀ ਦੀ ਵਿਆਖਿਆ ਕੀਏ, ਨਾ ਅੰਦਰ ਲਾਲਚ ਹੋਵੇ, ਨਾ ਅੰਦਰ ਭੈ ਹੋਵੇ, ਨਾ ਦੁਨੀਆਂ ਦਾ ਕੋਈ ਮੋਹ ਹੋਵੇ, ਤੇ ਸੱਚ ਤੇ ਪਹਿਰਾਂ ਦਿੰਦਿਆਂ ਆਪਣੇ ਤਨ ਦੀ ਬਾਜੀ ਵੀ ਲਾ ਦੇਣੀ। ਇਹਨਾਂ ਲੋਕਾਂ ਨੂੰ ਅਰਦਾਸ ਵਿੱਚ ਅਸੀਂ ਕਹਿੰਦੇ ਹਾਂ ਹੱਠੀ, ਜਿਹੜੇ ਸੱਚ ਦੇ ਆਦਰਸ਼ ਤੇ ਕਾਇਮ ਰਹਿ। ਤੇ ਹੁਣ ਕਈ ਵਾਰੀ ਜਦੋਂ ਅਖਰੀ ਅਰਥ ਕਰਦੇ ਕਰਕੇ ਨਿਕਲਾਂਗੇ ਨਾ ਤੇ ਸਮਝ ਨਹੀਂ ਪੈਣੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਮੈਂ ਕੁਝ ਪ੍ਰਮਾਣ ਅਰਜ਼ ਕਰਨੇ ਨੇ ਕਿ ਹੱਠੀ ਕਿਹਨੂੰ ਕਿਹਾ ਜਾਂਦਾ ਹੈ। ਗੁਰਮੁਖੋ, ਇਸ ਨੂੰ ਮਲੀਨ ਹੱਥ ਨਾ ਸਮਝਿਓ, ਇਹ ਸਿੱਖੀ ਦਾ ਇੱਕ ਗਹਿਣਾ ਜੇ ਖੱਚ ਕਿ ਸੱਚ ਉੱਤੇ ਪਹਿਰਾ ਦੇਣਾ, ਆਪਣੇ ਸੱਚ ਦੇ ਉੱਤੇ ਅਮਲ ਤੇ ਕਾਇਮ ਰਹਿਣਾ, ਇਥੋਂ ਤੱਕ ਕਿ ਸੱਚ ਦੇ ਅਸੂਲ ਨਾਲ ਕਿਸੇ ਨਾਲ ਵੀ ਸਮਝੌਤਾ ਨਾ ਕਰਨਾ, ਉਹਨੂੰ ਗੁਰਮਤ ਵਿੱਚ ਹੱਠੀ ਕਿਹਾ ਜਾਂਦਾ ਹੈ। ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ, ਹਜ਼ੂਰ ਨੇ ਦੋ ਤਰ੍ਹਾਂ ਦਾ ਹੱਥ ਮੈਂ ਅਰਜ਼ ਕਰ ਰਿਹਾ ਸਾਂ। ਇੱਕ ਹੱਥ ਹੈ ਕਰਮ ਕਾਂਡੀ, ਉਹਨੂੰ ਬਾਣੀ ਵਿੱਚ ਹਜ਼ੂਰ ਨੇ ਕਿਹਾ ਜਪ ਤਪ ਕਰ ਕਰ ਸੰਯਮ ਬਹੁ ਥਾਕੀ, ਹੱਥ ਨਿਰਗ੍ਰਹਿ ਨਹੀਂ ਪਾਈਏ। ਕਹਿੰਦੇ ਨੇ ਫੋਕੇ ਜਪ ਤਪ ਕੀਤੇ, ਹੱਥ ਨਿਰਗ੍ਰਹਿ ਵੀ ਕੀਤੇ। ਕਹਿਣ ਲੱਗੇ ਸਤਿਗੁਰੂ ਮਿਲੇ, ਜੇ ਕਿਤੇ ਗੁਰੂ ਮਿਲ ਜਾਵੇ ਤੇ ਗੁਰੂ ਕਿਰਪਾ ਕਰ ਦੇਵੇ, ਨਾਨਕ ਹਜ਼ੂਰ ਜੀ ਨੇ ਬਖਸ਼ਿਸ਼ ਕੀਤੀ ਏ, ਸਹਿਜ ਮਿਲੇ ਜਗ ਜੀਵਨ, ਸਤਿਗੁਰ ਬੂਝ ਬੁਝਾਈਏ। ਇਸ ਹੱਥ ਨੂੰ ਪ੍ਰਵਾਨ ਨਹੀਂ ਕੀਤਾ। ਇੱਕ ਗੁਰੂ ਅੰਗਦ ਸਾਹਿਬ ਨੇ ਸ਼ਲੋਕ ਵਰਤੇ ਹੈ, ਕਹਿਣ ਲੱਗੇ ਮਨ ਹੱਥ ਤਰਫ ਨਾ ਜੇ ਪਈ ਜੇ ਬਹੁਤਾ ਘਾਲੇ। ਕਹਿੰਦੇ ਨੇ ਜੇ ਤੂੰ ਮਨ ਹੱਥ ਕਰੇ, ਸੱਚ ਨੂੰ ਸਮਝੇ ਨਾ, ਕੇਵਲ ਆਪਣੀ ਚਲਾਈ ਜਾਏ ਵੀ ਮੈਂ ਚੰਗੇ ਅਸੂਲ ਤੇ ਕਾਇਮ ਹਾਂ। ਤੇ ਗੁਰੂ ਅੰਗਦ ਸਾਹਿਬ ਕਹਿੰਦੇ ਨੇ ਇਸ ਤਰ੍ਹਾਂ ਰੱਬ ਵਾਲਾ ਪਾਸਾ ਜਿੱਤਿਆ ਨਹੀਂ ਜਾਂਦਾ। ਮਨ ਹੱਥ ਤਰਫ ਨਾ ਜੇ ਪਈ ਜੇ ਬਹੁਤਾ ਘਾਲੇ, ਤਰਫ ਜਿਣੇ ਸੱਤ ਭਾਉ ਦੇ ਜਨ ਨਾਨਕ ਸ਼ਬਦ ਵਿਚਾਰੇ। ਜੇ ਹੱਥ ਕਰਕੇ ਬੰਦਾ ਮਰ ਵੀ ਜਾਏ, ਹੋਵੇ ਯਥਾਰਥ ਨਾ। ਹੁਣ ਦੇਖੋ, ਇੱਕ ਆਰੇ ਨਾਲ ਭਾਈ ਮਤੀ ਦਾਸ ਦਾ ਚੀਰਿਆ ਜਾਣਾ, ਅੱਜ ਤੱਕ ਅਸੀਂ ਉਹਨੂੰ ਯਾਦ ਪੈ ਕਰਨੇ ਆ। ਤੇ ਦੂਸਰਾ ਬਾਣੀ ਵਿੱਚ ਇੱਕ ਬਚਨ ਆਉਂਦਾ, ਮਨ ਕਾਮਨਾ ਤੀਰਥ ਜੈ ਬਸਿਓ, ਸਿਰ ਕਰ ਵੱਤ ਧਰਾਏ। ਉੱਥੇ ਬਨਾਰਸ ਵਿੱਚ ਵੀ ਆਰੇ ਨਾਲ ਲੋਕ ਚੀਰੇ ਗਏ, ਉਸ ਹੱਥ ਕਰਮ ਨੂੰ ਨਿੰਦਿਆ ਗਿਆ, ਭਾਈ ਮਤੀ ਦਾਸ ਦੇ ਨੂੰ ਸਵੀਕਾਰ ਕੀਤਾ ਗਿਆ। ਕੀ ਕਾਰਨ? ਆਰਾ ਤਾਂ ਦੋਨਾਂ ਦੇ ਸਰੀਰ ਤੇ ਚੱਲਦਾ ਪਿਆ। ਗੁਰਮੁਖੋ, ਇੱਕ ਕਰਮ ਕਾਂਡ ਵਿੱਚ ਕੇਵਲ ਪੁਜਾਰੀ ਨੂੰ ਖੁਸ਼ ਕਰ ਲਈ ਝੂਠੇ ਸਵਰਗ ਦੇ ਲਾਰੇ ਨੂੰ ਚੀਰਿਆ ਜਾ ਰਿਹਾ ਹੈ, ਤੇ ਦੂਜਾ ਅਸੂਲ ਤੇ ਖਲੋਤਾ ਸੱਚ ਤੇ ਪਹਿਰਾ ਦਿੰਦਾ ਹੋਇਆ ਆਪਣੇ ਤਨ ਦੇ ਦੋ ਟੁਕੜੇ ਕਰਾ ਰਿਹਾ ਹੈ। ਉਹਦੇ ਲਈ ਆਪਾਂ ਸ਼ਬਦ ਵਰਤਾਂਗੇ ਇਹ ਉੱਤਮ ਹੱਠੀ ਹੈ। ਤਨ ਦੇ ਟੁਕੜੇ ਤਾਂ ਉਹਦੇ ਵੀ ਹੋਏ। ਤਵੱਜੋ ਦਿਓ, ਹਜ਼ੂਰ ਨੇ ਬਾਣੀ ਵਿੱਚ ਇੱਕ ਬਚਨ ਕਿਹਾ, ਕਹਿਣ ਲੱਗੇ ਹੱਥ ਕਰ ਮਰੇ ਨਾ ਲੇਖੇ ਪਾਵੇ। ਜੇ ਕੇਵਲ ਮਲੀਨ ਹੱਥ ਨਾਲ ਮਰੇ ਤੇ ਲੇਖੇ ਵਿੱਚ ਨਹੀਂ। ਹੁਣ ਜਿਹੜੇ ਅਰਦਾਸ ਵਿੱਚ ਹੱਠੀ ਨੇ ਉਹ ਕਿਹੜੇ ਨੇ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੱਲ ਆਓ, ਭਗਤਾਂ ਦੇ ਕੁਝ ਬਚਨ ਮੈਂ ਆਪ ਨਾਲ ਸਾਂਝੇ ਕਰਨੇ ਚਾਹੁੰਦਾ ਹਾਂ। ਪਹਿਲੀ ਗੱਲ ਇਹ ਕਿ ਜਦੋਂ ਕੋਈ ਹੱਥ ਨੂੰ ਲੈ ਕੇ ਤੁਰਦਾ ਹੈ ਉੱਤਮ ਹੱਥ ਨੂੰ, ਤੇ ਭਗਤ ਪ੍ਰਹਿਲਾਦ ਜੀ, ਭਗਤ ਨਾਮਦੇਵ ਜੀ, ਭਗਤ ਕਬੀਰ ਜੀ, ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ, ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ, ਕੁਝ ਉਦਾਹਰਨਾਂ ਮੈਂ ਆਪ ਸੰਗਤ ਦੇ ਸਾਹਮਣੇ ਰੱਖਣੀਆਂ ਨੇ ਕਿ ਸਮਝ ਪੈ ਜਾਏ ਗੁਰਮਤ ਵਿੱਚ ਕਿਹੜੇ ਹੱਥੀਆਂ ਦਾ ਅਸੀਂ ਧਿਆਨ ਕਰਨੇ। ਅਰਦਾਸ ਵਿੱਚ ਦੇਖੋ, ਪ੍ਰਹਿਲਾਦ ਦੇ ਸਾਹਮਣੇ ਸਿਰਫ ਇੱਕੋ ਗੱਲ ਆਈ ਏ। ਉਦਾਹਰਨ ਨੂੰ ਸਮਝਣ ਵਾਸਤੇ ਮੈਂ ਪ੍ਰਮਾਣ ਅਰਜ਼ ਕਰ ਰਿਹਾ, ਹੱਥੀ ਸ਼ਬਦ ਕੀ ਏ? ਸਾਹਮਣੇ ਇੱਕੋ ਗੱਲ ਆਈ ਏ ਕਿ ਤੂੰ ਰਾਮ ਨਾਮ ਨੂੰ ਛੱਡ ਦੇ ਤੇ ਸੱਕਾ ਬਾਪ, ਸੱਕੀ ਮਾਂ, ਇਥੋਂ ਤੱਕ ਕਿ ਪੜ੍ਹਾਉਣ ਵਾਲੇ ਉਸਤਾਦ ਵੀ ਕਹਿੰਦੇ ਨੇ ਬੇਟਾ ਰਾਮ ਨਾਮ ਨੂੰ ਤਿਆਗ ਦੇ, ਜੋ ਤੇਰਾ ਬਾਪ ਕਹਿ ਰਿਹਾ ਇਹਨੂੰ ਸਵੀਕਾਰ ਕਰ ਲੈ। ਤੇ ਜਦੋਂ ਅਸੀਂ ਗੁਰਮਤਿ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਪੜ੍ਹਨੇ ਆ, ਸਭ ਤੋਂ ਪਹਿਲਾਂ ਤਾਂ ਹੱਥੀ ਪ੍ਰਹਿਲਾਦ ਹੈ ਕਿ ਸੱਕੀ ਮਾਂ ਸੱਕਾ ਬਾਪ, ਇਥੋਂ ਤੱਕ ਕਿ ਪੜ੍ਹਾਉਣ ਵਾਲੇ ਉਸਤਾਦ ਵੀ ਜੇ ਉਹਨੂੰ ਅਸੂਲ ਤੋਂ ਡੇਗਣ ਦਾ ਯਤਨ ਕਰਦੇ ਨੇ, ਤੇ ਰੱਬ ਦੇ ਭੈ ਵਿੱਚ ਰਹਿਣ ਵਾਲਾ ਇੰਨਾ ਕੁ ਹੱਥੀ ਹੈ, ਉਹਨੂੰ ਤਨ ਤਾਂ ਆਪਣਾ ਖਤਮ ਕਰਵਾਉਣਾ ਪ੍ਰਵਾਨ ਹੋ ਸਕਦਾ ਹੈ, ਪਰ ਕਦੀ ਉਹ ਰਾਮ ਨਾਮ ਨੂੰ ਛੱਡੇਗਾ ਨਹੀਂ। ਹੱਥੀ ਕੌਣ ਹੈ? ਹਜ਼ੂਰ ਨੇ ਬਾਣੀ ਵਿੱਚ ਇੱਕ ਬਚਨ ਕਿਹਾ, ਕਹਿਣ ਲੱਗੇ ਸੰਡਾ ਮਰਕਾ ਜਾਏ ਪੁਕਾਰੇ, ਸੰਡਾ ਤੇ ਅਮਰਕ ਦੋ ਇਹਦੇ ਉਸਤਾਦ ਨੇ। ਸ਼ਬਦ ਹੱਥੀ ਵੱਲ ਆਉਣਾ ਚਾਹੁੰਦਾ, ਕਹਿਣ ਲੱਗੇ ਜਦੋਂ ਇਹਨਾਂ ਨੂੰ ਕਹਿ ਇਸ ਬੱਚੇ ਨੂੰ ਸਮਝਾਓ ਕਿ ਇਹ ਰਾਮ ਨਾਮ ਨਾ ਜਪੇ। ਸਾਹਿਬ ਕਹਿੰਦੇ ਸੰਡਾ ਮਰਕਾ ਜਾਏ ਪੁਕਾਰੇ, ਪੜ੍ਹੇ ਨਹੀਂ ਖਮ ਹੀ ਪਚਹਾਰੇ, ਰਾਮ ਕਹਿ ਕਰ ਤਾਲ ਬਜਾਵੇ ਚਟਿਆ ਸਭੇ ਵਿਗਾਰੇ। ਅਗਲੀ ਤੋਂ ਕੇ ਰਾਮ ਨਾਮ ਜਪਵੋ ਕਰੈ, ਹਿਰਦੈ ਹਰ ਜੀ ਕੋ ਸਿਮਰਨ ਧਰੈ। ਤੇ ਅਗਲੀ ਤੋਂ ਕੇ ਕਹਿੰਦੇ ਬਸ ਦਾ ਬਸ ਕੀਨੀ ਸਭ ਰਾਜੇ, ਬਿਨਤੀ ਕਰੈ ਪਟਰਾਨੀ। ਪਟਰਾਨੀ ਦਰ ਤੇ ਮਾਂ ਆਈ, ਆ ਕੇ ਬੇਨਤੀ ਕਰਦੀ ਓ ਮੈਂ ਤੈਨੂੰ ਆਪਣਾ ਦੁੱਧ ਚੁੰਘਾਇਆ। ਖੱਟੀ ਕੌਣ ਹੁੰਦਾ ਜਿਹਨੂੰ ਅਸੀਂ ਅਰਦਾਸ ਵੀ ਚੇਤੇ ਕਰਨੇ ਆ? ਤੇ ਮੈਂ ਸਿੱਖ ਇਤਿਹਾਸ ਵੱਲ ਵੀ ਆਉਣਾ, ਕਿਹੜੇ ਕਿਹੜੇ ਖੱਟੀ ਖੋਏ ਨੇ? ਗੁਰਮੁਖੋ, ਮਾਂ ਨੇ ਆਪਣੇ ਦੁੱਧ ਦਾ ਵਾਸਤਾ ਪਾਇਆ, ਮਾਂ ਨੇ ਆਪਣੀ ਕੁੱਖ ਦਾ ਵਾਸਤਾ ਪਾਇਆ ਕਿ ਪੁੱਤਰ ਮੇਰੇ ਚੁੰਘੇ ਹੋਏ ਦੁੱਧ ਦਾ, ਮੇਰੇ ਪੀਤੇ ਹੋਏ ਅੰਮ੍ਰਿਤ ਵਰਗੇ ਸ਼ੀਰ ਦਾ, ਤੇ ਮੇਰੀਆਂ ਲੋਰੀਆਂ ਤੇ ਮੇਰੀ ਗੋਦ ਦਾ ਵਾਸਤਾ ਹੀ ਕਿ ਜੋ ਬਾਪ ਤੇਰਾ ਕਹਿੰਦਾ ਪੁੱਤਰ ਤੂੰ ਉਹ ਮੰਨ ਜਾ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਪਹਿਲੇ ਖੱਟੀ ਨੇ ਉੱਤਰ ਦਿੱਤਾ ਸੀ ਬਸ ਦਾ ਬਸ ਕੀਨੀ ਸਭ ਰਾਜੇ, ਬਿਨਤੀ ਕਰੈ ਪਟਰਾਨੀ। ਪਿਆਰਿਓ, ਪੂਤ ਪ੍ਰਹਿਲਾਦ ਕਹਿਆ ਨਹੀਂ ਮਾਨੈ, ਤਿੰਨ ਤੋਂ ਔਰੈ ਠਾਨੀ। ਔਰੈ ਠਾਨੀ ਜਿਹੜੀ ਇਹ ਹੱਠੀ ਦੀ ਬਿਰਤੀ ਹੈ ਕਿ ਮਾਂ ਦਾ ਤਰਲਾ, ਮਾਂ ਦੀ ਗੋਦ ਦੇ ਵਾਸਤੇ ਮਾਂ ਦੇ ਦੁੱਧ ਦਾ ਵੀ ਅਸਰ ਕੋਈ ਨਾ ਹੋਇਆ। ਉਹ ਕਹਿੰਦਾ ਮਾਂ ਠੀਕ ਤੂੰ ਜਨਮ ਦਿੱਤਾ, ਪਰ ਇੱਕ ਗੱਲ ਚੇਤੇ ਰੱਖੀ, ਜਿਸ ਅਸੂਲ ਤੇ ਮੈਂ ਖਲੋਤਾ ਵਾਂ ਮੈਂ ਤੇਰੇ ਬਚਨ ਨੂੰ ਤਾਂ ਵਾਪਸ ਮੋੜ ਸਕਣਾ, ਪਰ ਮੈਂ ਰੱਬ ਦੇ ਨਾਮ ਤੋਂ ਕਦੀ ਹਟਾਂਗਾ ਨਹੀਂ। ਇਹ ਵੇ ਖੱਟੀ ਦੀ ਪਹਿਲੀ ਉਦਾਹਰਨ। ਉਸ ਤੋਂ ਅੱਗੇ ਚੱਲੋ, ਬਾਬੇ ਨਾਮਦੇਵ ਦੇ ਸਾਹਮਣੇ ਗੱਲ ਆਉਂਦੀ ਹੈ, ਕਿਉਂਕਿ ਇਸ ਸ਼ਬਦ ਨੂੰ ਵਿਆਖਿਆ ਕਰਨ ਲਈ ਬਾਣੀ ਤੋਂ ਬਿਨਾਂ ਹੋਰ ਕੋਈ ਮੈਨੂੰ ਆਸਰਾ ਨਹੀਂ ਦਿਸਿਆ। ਬਾਬੇ ਨਾਮਦੇਵ ਦੇ ਸਾਹਮਣੇ ਸ਼ਬਦ ਆਇਆ, ਜਦੋਂ ਅਸੀਂ ਪੜ੍ਹਨੇ ਆ ਰੁਦਨ ਕਰੈ ਨਾਮੇ ਕੀ ਮਾਏ ਛੋੜ ਰਾਮ, ਕੀ ਨਾ ਭਜੈ ਖੁਦਾਏ। ਮਾਂ ਰੋਂਦੀ ਕਹਿੰਦੀ ਰਾਮ ਛੱਡ ਖੁਦਾ ਜਪ। ਅੱਗੋ ਦੇਖੋ ਉਸ ਗੁਰਮੁਖ ਦੇ ਉੱਤਰ ਸਨ, ਕਹਿਣ ਲੱਗੇ ਨਾ ਹੂੰ ਤੇਰਾ ਪੂੰਗੜਾ ਨਾ ਤੂੰ ਮੇਰੀ ਮਾਏ, ਮੈਂ ਤੇਰਾ ਪੁੱਤਰ ਨਹੀਂ ਤੂੰ ਮੇਰੀ ਮਾਂ ਨਹੀਂ। ਤੇ ਕਹਿਣ ਲੱਗੀ ਕਿੰਨੀ ਕੁ ਦੇਰ ਤੱਕ ਰਾਮ ਕਹੇਗਾ? ਕਹਿੰਦਾ ਮਾਂ ਪਿੰਡ ਪਰੈ ਤੋਂ ਹਰ ਗੁਣ ਗਾਏ, ਜਿੰਨੀ ਦੇਰ ਤੱਕ ਮੇਰੇ ਮਨ ਵਿੱਚੋਂ ਮੇਰੇ ਸਰੀਰ ਵਿੱਚੋਂ ਮੇਰੀ ਦੇਹ ਵਿੱਚੋਂ ਬੋਲ ਨਿਕਲਣਗੇ ਮੈਂ ਰਾਮ ਨਾਮ ਕਹਾਂਗਾ। ਉਹਨੇ ਇੱਥੋਂ ਤੱਕ ਆ, ਕਹਿੰਦਾ ਗੰਗਾ ਪਾਣੀ ਪੁੱਠਾ ਚੱਲ ਸਕਦਾ, ਯਮੁਨਾ ਉਲਟੀ ਵਹਿ ਸਕਦੀ ਏ, ਪਰ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਨਾਮਦੇਵ ਰਾਮ ਨਾਮ ਨੂੰ ਛੱਡਦਾ। ਸ਼ਬਦ ਵਰਤੇ ਗੰਗ ਜਮਨ ਜੋ ਉਲਟੀ ਵਹਿ ਤੋ ਨਾਮਾ ਹਰ ਕਰਤਾ ਰਹੇ। ਇਹ ਵੇ ਖੱਟੀ ਕਿ ਭਾਵੇਂ ਸਾਰੀ ਦੁਨੀਆਂ ਅਸੂਲ ਬਦਲ ਜਾਏ, ਪਰ ਜਪਣ ਵਾਲਾ ਕਦੀ ਵੀ ਅਸੂਲ ਨਾਲ ਸਮਝੌਤਾ ਨਹੀਂ ਕਰਦਾ। ਇਹ ਨੇ ਸਾਡੇ ਘਰ ਦੇ ਖੱਟੀ। ਇਸ ਤੋਂ ਅੱਗੇ ਚੱਲੋ, ਤੀਸਰਾ ਪ੍ਰਮਾਣ ਹੈ ਭਗਤ ਨਾਮਦੇਵ ਜੀ ਦਾ ਇੱਕ ਸ਼ਬਦ ਹੈ, ਕੀਰਤਨ ਵੀ ਸ਼ਬਦ ਬੜੇ ਪਿਆਰ ਨਾਲ ਪੜਿਆ ਜਾਂਦਾ, ਉਹਨਾਂ ਦਾ ਸ਼ਬਦ ਹੁੰਦਾ। ਕੱਲ ਮੈਂ ਉਹਦੇ ਵਿੱਚੋਂ ਪਹਿਲੀਆਂ ਦੋ ਪੰਕਤੀਆਂ ਪ੍ਰਮਾਣ ਵਜੋਂ ਕਹੀਆਂ ਸਨ ਕਿ ਸਾਹਿਬ ਸੰਕਟ ਵੈ ਸੇਵਕ ਭੱਜੈ, ਕਹਿਣ ਲੱਗੇ ਚਿਰੰਕਾਲ ਨਾ ਜੀਵੈ ਦੋ ਕੁੱਲ ਲੱਜੈ। ਅਗਲੀ ਤੋਂ ਕੇ ਕਹਿਣ ਲੱਗੇ ਤੇਰੀ ਭਗਤ ਨਾ ਛੋਡੋ ਭਾਵੇਂ ਲੋਕ ਹੱਸੈ, ਭਾਵੇਂ ਲੋਕ ਹੱਸੈ, ਦੁਨੀਆਂ ਭਾਵੇਂ ਮਜ਼ਾਕ ਉਡਾਏ, ਪਰ ਬੰਦਗੀ ਕਰਨ ਵਾਲਾ ਬੰਦਗੀ ਦਾ ਆਸਰਾ ਕਦੀ ਨਾ ਛੱਡੇ। ਇਹ ਵੇ ਹੱਥ, ਤੇਰੀ ਭਗਤ ਨਾ ਛੋਡੋ ਭਾਵੇਂ ਲੋਕ ਹੱਸੈ। ਕਹਿਣ ਲੱਗੇ ਚਰਨ ਕਮਲ ਮੇਰੇ ਹੀਰ ਹੈ ਬਸੈ, ਤੇਰੇ ਚਰਨ ਕਮਲ ਮੇਰੇ ਹਿਰਦੇ ਵਿੱਚ ਵੱਸਦੇ ਨੇ ਮਾਲਕਾ, ਤੇਰੀ ਭਗਤੀ ਨੇ ਮੈਂ ਛੱਡਣੀ। ਉਸ ਤੋਂ ਅੱਗੇ ਚੌਥਾ ਪ੍ਰਮਾਣ, ਹੱਥ ਕੀ ਹੈ ਜਿਹਨੂੰ ਅਸੀਂ ਬਾਣੀ ਵਿੱਚੋਂ ਤੇ ਅਰਦਾਸ ਵਿੱਚ ਕਹਿੰਦੇ ਹਾਂ। ਗੁਰਮੁਖੋ, ਕਦੀ ਦੇਖੋ ਬਾਬੇ ਕਬੀਰ ਨੂੰ ਪੁੱਛੋ, ਜਦੋਂ ਉਹਨਾਂ ਦਾ ਇਹ ਸ਼ਬਦ ਪੜ੍ਹਨੇ ਆ ਕਿ ਮਨ ਨਾ ਡਿੱਗੇ, ਇਹ ਵੇ ਅਸਲੀ ਹੱਥ ਕਿ ਜਿਹੜਾ ਆਪਣੇ ਮਨ ਕਰਕੇ ਕਦੀ ਡੋਲੇ ਨਾ। ਤੇ ਰੋਜ਼ ਜਦੋਂ ਦਰਬਾਰ ਸਾਹਿਬ ਵਿੱਚ ਕੀਰਤਨ ਹੁੰਦਾ ਹੈ ਨਾ, ਭਾਈ ਸਾਹਿਬ ਬੈਠੇ ਨੇ, कीर्तन आरंभ हुंदा सवेरे ते भाई साहब भाई मनी सिंह होरां ने जदों दरबार साहब दी मर्यादा कायम कीती ना भावे असी यतन करदे आ कि अपनी मर्जी नाल बदलन दा उन्हां ने हजूर दे कहण ते जो गुरमत की मर्यादा कायम की ओदे विच उन्हां ने एक शब्द कहा सी कि कीर्तन तो पहला अमृत वेले कीर्तनिया ने यह तुकां वंदना वजो जरूर पढ़निया मंगलाचरण वजो हथ किए ओ तुकां ने कि डंडौत बंदन अनिक बार सर्व कला समर्थ हथ किए डोलन ते राखो प्रभु नानक देकर हथ जिन्हां नू गुरु ने हथ दे के डोलन तो बचा लिया गुरमुखो उन्हां नू अरदास विच असी हथी कहिंदे ओ हथ नू धारण करन वाले कबीर साहिब दे सामने उन्हां दा बचन आउंदा है ते उन्हां ने हथ देखो कीता है ए नहीं हुण असी समां वेख के देखिए भी शरीर नू बचाण लई कह दिए चलो कोई गल नहीं मौका वेख के शरीर बचाओ कोई जरूर है हथ करना ते साडे लोग कच्चा बंदा तो छड़ के चला जाएगा देखो एक बच्चा है आप सोचोगे भी ये उदाहरण बाणी विचो दे रहा ते जिन्हां नू अरदास भी चेते करने वो सिख केड़े ने 700 सिख बाबे बंदे सिंह बाबा बंदा सिंह बहादुर जी दे नाल पकड़िया गए हर रोज 100-100 दे करीब ते होर भी कई सिख पकड़े उन्हां नू कतल किया जाता है बादशाह प्रक्षियर हट किए किन्ना हथियार नू चेते करने बादशाह प्रक्षियर ओदे सामने रोज सिखां नू शहीद किया जाता है अकाल अकाल जपदे ने पै किसे दा खांदे नहीं ते किन्ने एक चढ़दी जवानी दा नौजवान जिदे व्याह होया नू अजे कुछ मशीनी होए सन केड़े खथी ने जिन्हां नू अरदास विच कमाई दा ध्यान धरने कतलगाह दे अंदर ओनू शरीर ओदे नू ओदे सिर नू ओदे धड़ तो अलहदा किया जाने मां नू पता लगा ओ आई है दिल्ली दी धरती ते जिथे शहीद किया जांदा ओथे जेड़ा दीवान सी ओ हिंदू सी देखो कतल सिख हुंदे ने बादशाह भ्रक्षियर दा हुक्म है ते विच जो कर रहा उस दीवान दा नाम सी रतन चंद ओ बीबी उस दीवान रतन चंद नू मिली कहन लगी मैं एक फरियाद लेके आई हां ओ दीवान साहब पुछदे ने दस मां कहन लगी के सिखां दे नाल मेरे पुत्र नू गिरफ्तार किया गया व्याह होया नू कुछ महीने कोई ने ते मैं तुहानू ए दसन आई हां के मेरा पुत्र सिख नहीं रतन चंद कहिंदा सच कहनी है कहन लगी हां सिखां दी कैद विचों तुसी अगे कैद कर लिया ते उन्हें बादशाह प्रक्षियर दे पेश किया माई नू ते कहिंदे ने प्रक्षियर इन्ना खुश होया कहिंदा घटो घट अज पहला मौका है कोई सिख ते किसे सिख दी मां ए कहण आई होवे मौत तो डरदियां कि मेरा पुत्र सिख के रहिंदी दुनिया तक घटो घट मेरी ए मिसाल कायम रहेगी कहिंदा मां लिख के दे दे कि मेरा पुत्र सिख नहीं उन्हें कह दिता लिख दिता कहिंदे जदों ए गल प्रक्षियर नू मां ने कही ते उन्हें अपने वालों एक परवाना लिख दिता के कतलगाह अंदर जा ते एदे पुत्तर नू छुड़ा दिता जाए कहिंदे ने माई लै के कागज दौड़ी आई ते रब दी खेड के जदों ए कतलगाह दे अंदर पहुंचिए ते एदे पुत्तर उते जलाद इको दम तलवार उठान लगा सी सामने बच्चा खलोता है कौन हथी ने देखो जेड़े असूल नाल समझौता नहीं करदे इको दम तलवार तेज करके चलान लगा ते पिछों आवाज आई जलाद नू रुक जा उन्हें पिछे झाटी मारी ते बुढ़ी मां ओदे हाथ विच कागज नाल ओदे दीवान रतन चंद कहन लगे इस नू मारी ना ए सिख नहीं जदों ए आवाज उस नौजवान दे कन्ना विच पई उन्हें परत के देखा अपनी माई नू ते मां हंजू भर के रो पई कहन लगी पुत्र चल अजे ता मैं तेरे व्याह तो बाद सगन भी नहीं मनाए चल आपां घर नू चलिए जलाद करूर हासा हस के कहिंदा है नौजवान खुदा तेरे ते अल्लाह ताला ने तेरे ते रहमत कीती तेरी मां कहिंदी पई है तू सिख नहीं कहिंदे ने जिवें ज्वालामुखी फसदा है अक्खी देखण वालिया ने गल लिखी है उन्हें फारसी विच इबारत भी दिती है इको दम अखा विच खून उबाले खादा जिवें खून आ गया आवाज देख के कहिंदा कौन आखदा है मैं सिख नहीं सामने माई कीती आ तेरी मां कहिंदी है तू सिख नहीं गुरमुखो हथ जेड़ा है ओ गुरु अमरदास आनंद साहिब दी बाणी विच सिखांदे ने कि सिखां ਸੱਚ ਤੇ ਪਹਿਰਾ ਦਈ, ਸੱਚ ਤੇ ਪਹਿਰਾ ਦਿੰਦਿਆਂ ਜੇ ਤੇਰਾ ਪਰਿਵਾਰ ਵੀ ਤੈਨੂੰ ਲਾਲਚ ਦੇ, ਰੋਕ ਕੇ ਕਹਿ ਵੀ ਤੂੰ ਸੱਚ ਤੇ ਨਾ ਚੱਲ, ਤੇ ਮੇਰੇ ਸਿੱਖਾਂ ਮੇਰੀ ਇੱਕ ਗੱਲ ਚੇਤੇ ਰੱਖੀ, ਸੱਚ ਤੇ ਪਹਿਰਾ ਦੇਣ ਵਾਲੇ ਖੱਜੀ ਹੁੰਦੇ ਨੀ, ਤੇ ਜਿਹੜੇ ਸੱਚ ਨੂੰ ਛੱਡ ਕੇ ਪਰਿਵਾਰ ਦੇ ਮੋਹ ਪਿੱਛੇ ਪੈ ਜਾਣ, ਉਹਨਾਂ ਨੂੰ ਅਰਦਾਸਾਂ ਵਿੱਚ ਕਦੀ ਕਿਸੇ ਨੇ ਯਾਦ ਨਹੀਂ ਕਰਨਾ। ਉਹ ਕਿਹੜੇ ਖੱਜੀ ਨੇ? ਸਾਹਿਬ ਨੇ ਬਾਣੀ ਵਿੱਚ ਕਿਹਾ, ਇਹ ਮਨ ਪਿਆਰਿਆ ਇਹ ਹੱਥ ਕਮਾਉਣ ਵਾਸਤੇ ਵੇ, ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ, ਇਸ ਪਰਿਵਾਰ ਦੀ ਖਾਤਰ ਅਸੂਲ ਨਾਲ ਸਮਝੌਤਾ ਨਾ ਕਰੀ, ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ, ਸਾਥ ਤੇਰਾ ਚੱਲੇ ਨਾਹੀਂ, ਤਿਸ ਨਾਲ ਕਿਉਂ ਚਿੱਤ ਲਾਈਆ। ਹੁਣ ਸਾਹਮਣੇ ਬੱਚੇ ਨੇ ਆਨੰਦ ਸਾਹਿਬ ਪੜ੍ਹਿਆ, ਮਾਂ ਸਾਹਮਣੇ ਆਈ, ਕਹਿਣ ਲੱਗੀ ਪੁੱਤਰ ਘਰ ਚੱਲੀਏ, ਆਵਾਜ਼ ਦੇ ਕੇ ਕਹਿੰਦਾ ਇਹ ਮਾਈ ਕੌਣ ਪਕੜ ਕੇ ਲੈ ਆਇਓ? ਕਹਿਣ ਲੱਗੀ ਮੈਂ ਤੇਰੀ ਮਾਂ ਵਾਂ, ਪ੍ਰਹਿਲਾਦ ਦੇ ਹੱਥ ਨੂੰ ਤੱਕੋ, ਨਾਮ ਦੇਵ ਦੇ ਹੱਥ ਨੂੰ ਤੱਕੋ, ਤੇ ਦੇਖੋ ਸਾਹਮਣੇ ਖਲੋ ਕੇ ਕਹਿੰਦੀ ਹੈ ਮੈਂ ਤੇਰੀ ਮਾਂ। ਅੱਗ ਉਸ ਨੌਜਵਾਨ ਦਾ ਉੱਤਰ ਸੀ ਮੇਰੀ ਮਾਂ ਨਹੀਂ। ਕਹਿਣ ਲੱਗੀ ਕਿਵੇਂ ਤੂੰ ਕਹਿ ਸਕਣਾ ਮੈਂ ਤੇਰੀ ਮਾਂ ਨਹੀਂ? ਅੱਗੋ ਕਹਿੰਦਾ ਮੈਂ ਮੰਨ ਲੈਣਾ ਤੂੰ ਮੇਰੀ ਮਾਂ ਏ, ਪਰ ਮੇਰੀ ਮਾਂ ਤੂੰ ਝੂਠ ਬੋਲਣੀ ਏ, ਮੈਂ ਸਿੱਖ ਹਾਂ। ਤੇ ਜਲਾਦ ਨੂੰ ਕਹਿੰਦਾ ਮੈਂ ਤਾਂ ਸਾਰੀ ਰਾਤ ਸੁੱਤਾ ਨਹੀਂ ਕਿ ਸਵੇਰੇ ਮੈਂ ਕਲਗੀ ਵਾਲੇ ਦੀ ਗੋਦ ਵੀ ਜਾਣਾ, ਜਿੰਨੀ ਜਲਦੀ ਹੋ ਸਕਦੀ ਮੇਰੇ ਸਿਰ ਨੂੰ ਮੇਰੇ ਧੜ ਤੋਂ ਅਲਹਿਦਾ ਕਰ ਦੇ। ਇਹ ਹੱਥ ਨਹੀਂ ਕਿ ਇੱਕ ਪਾਸੇ ਜ਼ਿੰਦਗੀ ਮਿਲਦੀ ਹੋਵੇ, ਦੂਜੇ ਪਾਸੇ ਜਿਹਦੇ ਅਦੇ ਵਿਆਹ ਨੂੰ ਕੁਝ ਮਹੀਨੇ ਹੋਏ ਹੋਣ। ਗੁਰਮੁਖੋ ਉਸ ਵੇਲੇ ਦੇਖਣ ਵਾਲਿਆਂ ਦੀ ਜ਼ਬਾਨ ਬਿਲਕੁਲ ਜੰਮ ਗਈ, ਮੂੰਹ ਵਿੱਚ ਉਂਗਲਾਂ ਪਾ ਲਈਆਂ। ਨੌਜਵਾਨ ਨੇ ਜਲਾਦ ਦੇ ਹੱਥ ਪਕੜ ਕੇ ਕਿਹਾ ਤੈਨੂੰ ਤੇਰੇ ਖੁਦਾ ਦਾ ਵਾਸਤਾ, ਦੇਰੀ ਨਾ ਲਾ, ਮੇਰੇ ਸਿਰ ਤੋਂ ਮੇਰੇ ਧੜ ਨੂੰ ਅਲਹਿਦਾ ਕਰ ਦੇ, ਧੜ ਤੇ ਸਿਰ ਅਲਹਿਦਾ ਕਰ ਦੇ। ਕਹਿੰਦੇ ਵਹਿੰਦਿਆਂ ਵਹਿੰਦਿਆਂ ਮਾਂ ਤਰਲੇ ਲੈਂਦੀ ਰਹੀ, ਨੌਜਵਾਨ ਦਾ ਸਿਰ ਵੱਖਰਾ ਹੋ ਗਿਆ, ਧੜ ਵੱਖਰਾ ਹੋ ਗਿਆ। ਉਹ ਨੇ ਖੱਟੀ ਜਿਨ੍ਹਾਂ ਦੀ ਕਮਾਈ ਨੂੰ ਅਸੀਂ ਅਰਦਾਸ ਵਿੱਚ ਚੇਤੇ ਕਰਨੀ। ਗੁਰਮੁਖੋ ਹੱਥ ਦੀ ਪਰਿਭਾਸ਼ਾ ਨੂੰ ਸਮਝੋ, ਉਸ ਤੋਂ ਅੱਗੇ ਦੇਖੋ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਨਾਲ ਨਾਲ ਮੈਂ ਅਰਜ਼ ਕਰਨਾ ਪਿਆ, ਹੱਥ ਕਿਹੜਾ? ਹੱਥ ਕਰਨ ਵਾਲਾ ਕਦੀ ਸਮਝੌਤਾ ਨਹੀਂ ਜੇ ਕਰਦਾ, ਹੱਥ ਕਰਨ ਵਾਲਾ ਕਦੀ ਸਵਾਰਥ ਨੂੰ ਮੁੱਖ ਰੱਖ ਕੇ ਕਿਸੇ ਅੱਗੇ ਝੁਕਦਾ ਵੀ ਨਹੀਂ। ਕਬੀਰ ਸਾਹਿਬ ਦੀ 52 ਅੱਖਰੀ ਆਪ ਪੜ੍ਹ ਦਿਓ, ਇੱਕ ਮੈਂ ਸ਼ਲੋਕ ਤੁਹਾਡੇ ਨਾਲ ਸਾਂਝਾ ਕਰ ਦੇਵਾਂ ਹੱਥ ਸੰਬੰਧੀ। ਕਹਿਣ ਲੱਗੇ ਨਾਣਾ ਰਣ ਰੂਤੋ ਨਰ ਨਹੀਂ ਕਰੇ। ਬੜੀ ਵਾਰੀ ਆਪਨੇ ਤੁਕ ਪੜ੍ਹੀ, ਕਹਿਣ ਲੱਗੇ ਨਾ ਨਿਵੈ ਨਾ ਖੁਨ ਸੰਚੈ, ਇਹ ਕਿਹੜਾ ਹੱਥ ਹੈ? ਇਹਦੇ ਅਰਥ ਦੇਖੋ, ਨਾਣਾ ਨਾਣੀ ਅੱਖਰ ਰਾਹੀਂ ਰਣ ਰੂਤੋ ਜਿਹੜਾ ਮੈਦਾਨੀ ਜੰਗ ਵਿੱਚ ਉਤਰਿਆ ਹੋਵੇ, ਨਰ ਨਹੀਂ ਕਰੇ, ਨਹੀਂ ਦਾ ਅਰਥ ਹੁੰਦਾ ਦ੍ਰਿੜਤਾ, ਹੱਥ ਰੱਖ ਕੇ ਮੈਦਾਨੀ ਜੰਗ ਵਿੱਚ ਉਤਰੇ ਤੇ ਜਦੋਂ ਦੁਸ਼ਮਣ ਸਾਹਮਣੇ ਆ ਜਾਏ ਨਾ ਨਿਵੈ ਨਾ ਦੁਸ਼ਮਣ ਸਾਹਮਣੇ ਝੁਕੇ, ਨਾ ਖੁਨ ਸੰਚਰੈ, ਸੰਚਰੈ ਦਾ ਅਰਥ ਹੁੰਦਾ ਮੇਲ ਕਰਨਾ, ਉਹਦੇ ਨਾਲ ਸਮਝੌਤਾ ਵੀ ਨਾ ਕਰੇ ਤੇ ਝੁਕੇ ਵੀ ਨਾ, ਭਾਵੇਂ ਤਨ ਦਾ ਠੀਕਰਾ ਭੱਜੇ, ਇਹਨੂੰ ਆਪਾਂ ਕਹਿੰਦੇ ਹੱਥੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲਿਓ, ਕਦੀ ਦੇਖੋ ਹੱਥ ਕਿਹੜਾ ਹੈ? ਕੇਵਲ ਸਰੀਰ ਦਾ ਭੱਜਣਾ ਨਹੀਂ, ਹੱਥ ਤੋਂ ਬਿਨਾਂ ਤਾਂ ਮਨ ਵੀ ਨਹੀਂ ਜੇ ਜਪਦਾ ਨਾ। ਜੇ ਅਸੀਂ ਕਹੀਏ ਵੀ ਆਪਣੇ ਆਪ ਜਪ ਲਾਂਗੇ, ਜੀ ਜਿੱਦਣ ਗੁਰੂ ਕਿਰਪਾ ਕਰੇਗਾ, ਮੇਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਹੱਥ ਕਰ ਤੇ ਕਿਹੋ ਜਿਹਾ ਕਰ, ਕਹਿਤ ਕਬੀਰ ਸੁਣੋ ਰੇ ਸੰਤੋ, ਖੇਤੀ ਕਰੋ ਨਬੇਰਾ ਐਸ ਖੇਤ ਇਸ ਮਨੁੱਖਾ ਜਨਮ ਵਿੱਚ ਜੂਝ। ਹੱਥ ਕੀ ਏ? ਕਦੀ ਪੜ੍ਹੋ ਕਿ ਸੂਰਾ ਸੋ ਪਹਿਚਾਨੀਏ, ਜੋ ਲੜੈ ਦੀਨ ਕੇ ਖੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛੱਡੈ ਖੇਤ ਇਹ ਵੇ ਹੱਥ। ਹੱਥ ਕੀ ਏ? ਸਾਹਿਬ ਕਹਿੰਦੇ ਨੇ ਇਹੀ ਕਾਰਨ ਕਿ ਜਦੋਂ ਪੰਜਾਂ ਦੀ ਚੋਣ ਕੀਤੀ ਨਾ, ਅਖੀਰ ਵਾਲਾ ਜਿਹੜਾ ਨਾਮ ਦਿੱਤਾ ਉਹ ਮੋਖਮ ਸੀ, ਤੇ ਮੋਖਮ ਦਾ ਆਖਰੀ ਅਰਥ ਵੀ ਪੀੜਾ ਹੁੰਦਾ ਹੈ, ਦ੍ਰਿੜ ਹੁੰਦਾ ਹੈ। ਕਹਿਣ ਲੱਗੇ ਜੇ ਤੂੰ ਸਾਹਿਬ ਦੀ ਪਦਵੀ ਤੇ ਪਹੁੰਚਣਾ ਚਾਹੁੰਦਾ ਨਾ, ਤੇ ਸੱਚ ਜਾਣੀ ਤੇਰੇ ਕੋਲ ਦਇਆ ਹੋਵੇ, ਧਰਮ ਹੋਵੇ, ਤੇਰੇ ਕੋਲ ਹਿੰਮਤ ਹੋਵੇ, ਇਹਨਾਂ ਤੀਜਾਂ ਵਿੱਚ ਬਿਲਕੁਲ ਦ੍ਰਿੜ ਰਹੀ, ਨਾ ਤੂੰ ਦਇਆ ਤੋਂ ਡੋਲੀ ਨਾ ਧਰਮ ਤੋਂ ਡੋਲੀ, ਤੇ ਸੱਜਣਾ ਹਿੰਮਤ ਕਦੀ ਛੱਡੇ ਨਾ, ਜੇ ਇੰਨਾ ਪਰਪੱਕ ਹੋ ਕੇ ਸ਼ਹੀਦ ਵੀ ਹੋ ਜਾਏਗਾ, ਤੇ ਸੱਚ ਜਾਣੀ ਤੂੰ ਇੱਕ ਦਿਨ ਸਾਹਿਬ ਦੇ ਚਰਨਾਂ ਵਿੱਚ ਪਹੁੰਚ ਜਾਏਗਾ। ਇਹ ਵੇ ਖੱਤ। ਸਾਹਿਬ ਗੁਰੂ ਅਰਜਨ ਦੇਵ ਜੀ ਨੇ ਤਾਂ ਮਨ ਨੂੰ ਜਿੱਤਣ ਲਈ ਵੀ ਖੱਤ ਦਾ ਜ਼ਿਕਰ ਕੀਤਾ ਹੈ। ਅਸੀਂ ਇੱਕ ਤੁਕ ਪੜ੍ਹਨੇ ਆ ਕਿ ਵੱਡੀ ਕੌਮ ਬਸ ਭਾਗੈ ਨਾਹੀ, ਮੌਕਮ ਫੌਜ ਹਠਲੀ ਰੇ। ਨਾਲ ਕਹਿੰਦੇ ਨੇ ਕਹੋ ਨਾਨਕ ਤਿੰਨ ਜਨ ਨਿਰਦਲਿਆ, ਸਾਧ ਸੰਗਤ ਕਹਿ ਚਲੀ ਰੇ। ਜਿਨ੍ਹਾਂ ਸੰਗਤ ਦੀ ਟੇਕ ਲੈ ਕੇ ਨਾਮ ਦੀ ਕਮਾਈ ਕੀਤੀ, ਉਹ ਸਨਹੱਠੀ ਦ੍ਰਿੜ ਅਰਾਦੇ ਵਾਲੇ ਤੇ ਇਹੀ ਕਾਰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ, ਗੁਰੂ ਅਮਰਦਾਸ ਜੀ ਦਾ ਜੀਵਨ ਪੜ੍ਹਨੇ ਆ। ਖੱਟੀ ਹੋਵੇ ਜਿਹੜਾ ਅਡੋਲ ਰਹਿੰਦਾ ਕਦੀ ਡੋਲਦਾ ਨਹੀਂ। ਗੋਇੰਦਵਾਲ ਸਾਹਿਬ ਦੀ ਧਰਤੀ ਏ, ਇੱਕ ਪਾਸੇ ਗੋਂਦੇ ਖੱਤਰੀ ਨੇ ਆਪ ਕਹਿ ਕੇ ਗੁਰੂ ਅੰਗਦ ਸਾਹਿਬ ਨੂੰ ਤੇ ਆਪਣਾ ਪਿੰਡ ਵਸਾਇਆ, ਤੇ ਜਦੋਂ ਹਜ਼ੂਰ ਗੁਰੂ ਅਮਰਦਾਸ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਉਸ ਵੇਲੇ ਅਕਬਰ ਕੋਲ ਜਾ ਕੇ ਸ਼ਿਕਾਇਤਾਂ ਕੀਤੀਆਂ। ਉਸ ਵੇਲੇ ਉਹਨਾਂ ਨੇ ਪਾਣੀ ਦੇ ਘੜੇ ਵੀ ਭੰਨੇ, ਉਸ ਵੇਲੇ ਲੰਗਰ ਦੇ ਉੱਤੇ ਵੀ ਸ਼ੱਕ ਕੀਤਾ, ਉਸ ਵੇਲੇ ਗੁਰੂ ਕੀ ਬਾਣੀ ਤੇ ਵੀ ਤਰਕ ਕੀਤੇ। ਇੰਨਾ ਕੁਝ ਹੋਣ ਦੇ ਬਾਵਜੂਦ ਸਾਹਮਣੇ ਭੱਟਾਂ ਨੇ ਦੇਖਿਆ ਕਿ ਗੁਰੂ ਅਮਰ ਵਾਹਿਗੁਰੂ ਤੱਕਿਆ ਇਹਨਾਂ ਦੋ ਢਾਡੀਆਂ ਨੇ, ਦੋ ਕੀਰਤਨੀਆਂ ਨੇ, ਤੇ ਉਹਨਾਂ ਨੇ ਸ਼ਬਦ ਹੱਥ ਲਈ ਵਰਤੇ ਨੇ ਕਿ ਚੱਖੜ ਵਾਓ ਨਾ ਡੋਲਈ, ਇਹ ਵੇ ਹੱਥ ਕਿ ਚੱਖੜ ਵਾਓ ਨਾ ਡੋਲਈ, ਪਰਬਤ ਮੇਰਾਣ ਜਾਣੈ ਬਿਰਸਾ ਜੀ ਕੀ ਜਾਣੀ ਕੂੰ ਜਾਣ, ਕਿਆ ਸਾਲਾਹੀ ਸੱਚੇ ਪਾਤਸ਼ਾਹ ਜਾ ਤੂੰ ਸੁਗੜ ਸਜਾਣ। ਗੁਰਮੁਖੋ ਤੱਕੋ ਮੈਂ ਦੋ ਉਦਾਹਰਨਾਂ ਦੇ ਕੇ ਅੱਗੇ ਤੁਰਨਾ ਚਾਹੁੰਦਾ ਵੀ ਖੱਟੀ ਤੋਂ ਬਾਅਦ ਜਪੀ ਤੇ ਤਪੀ ਕਿਹੜੇ ਨੇ। ਦੇਖੋ ਅਰਦਾਸ ਆਪ ਜੀ ਕਰਦੇ ਹੋ ਰੋਜ਼, ਸਿਰਫ ਇੱਕ ਦੀ ਉਦਾਹਰਨ ਦਿੱਤੀ ਹੈ ਖੱਟ ਕੀ ਹੈ। ਇਹ ਜੇ ਤੱਕਣਾ ਹੋਵੇ ਤੇ ਹੱਥ ਦੇਖਿਓ, ਬਾਬਾ ਅੱਡਣ ਸ਼ਾਹ ਸੇਵਾ ਪੰਥੀ ਮਹਾਂਪੁਰਸ਼ ਹੋਏ ਨੇ। ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਕਹਿੰਦੇ ਨੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਕੋਈ ਨਾਨਕ ਪੰਥੀ ਗੁਰੂ ਗੋਬਿੰਦ ਸਿੰਘ ਦਾ ਸਿੱਖ ਮਿਲੇ ਉਹਨੂੰ ਪਕੜ ਕੇ ਉਹਦਾ ਸਿਰ ਲਾ ਦਿੱਤਾ ਜਾਏ, ਉਸ ਦੇ ਉੱਤੇ ਮੁਕੱਦਮਾ ਕੋਈ ਨਹੀਂ ਚੱਲੇਗਾ। ਬਾਬਾ ਅੱਡਣ ਸ਼ਾਹ ਸੇਵਾ ਪੰਥੀ ਨੇ ਲਾਹੌਰ ਇੱਕ ਸੂਫੀ ਦਰਵੇਸ਼ ਕੋਲ ਗਏ ਤੇ ਕਹਿੰਦੇ ਨੇ ਇੰਨੀ ਦੇਰ ਨੂੰ ਬਹਾਦਰ ਸ਼ਾਹ ਉੱਥੇ ਲਾਹੌਰ ਪਹੁੰਚਿਆ ਸੀ, ਉਹ ਵੀ ਸੂਫੀ ਦਰਵੇਸ਼ ਦੇ ਤਕੀਏ ਵਿੱਚ ਆ ਗਿਆ। ਹੱਥ ਕੀ ਹੈ, ਅਡੋਲਤਾ ਕੀ ਹੈ? ਉਹਨੇ ਦੇਖਿਆ ਬਾਬਾ ਅੱਡਣ ਸ਼ਾਹ ਸਾਬਤ ਸੂਰਤ ਸਨ। ਕਿਹਦੀ? ਸਹਿਜ ਧਾਰੀ ਦੀ ਤਸਵੀਰ ਦੇਖਿਓ, ਅਸੀਂ ਤਸਵੀਰ ਸਹਿਜ ਧਾਰੀ ਦੀ ਹੋਰ ਬਣਾ ਦਿੰਦੇ ਹਾਂ। ਮਹਾਨ ਕੋਸ਼ ਨੂੰ ਕਦੀ ਖੋਲ ਕੇ ਦੇਖਿਓ, ਸਹਿਜ ਧਾਰੀ ਸਾਬਤ ਸੂਰਤ ਹੈ। ਬਾਬਾ ਅੱਡਣ ਸ਼ਾਹ ਸੇਵਾ ਪੰਥੀ ਬੈਠੇ ਨੇ। ਬਹਾਦਰ ਸ਼ਾਹ ਨੇ ਆਉਂਦਿਆਂ ਪਹਿਲਾਂ ਸਵਾਲ ਕੀਤਾ ਕਿ ਇਹ ਮਰੇਲੇ ਗੁਰੂ ਦਾ ਸਿੱਖ ਹੈ? ਮਰੇਲੇ ਦਾ ਅਰਥ ਹੈ ਕਿ ਗੁਰੂ ਗੋਬਿੰਦ ਸਿੰਘ ਮਾਰਦਾ, ਇਹ ਮਰੇਲੇ ਗੁਰੂ ਦਾ ਸਿੱਖ ਹੈ? ਉਹ ਸੂਫੀ ਨੇ ਕਿਹਾ ਵੀ ਜੇ ਮੈਂ ਕਹਿ ਦਿੱਤਾ ਮਰੇਲੇ ਦਾ ਤੇ ਇਹਨੂੰ ਕਤਲ ਨਾ ਕਰ ਦੇਣ। ਅੱਗੋ ਸੂਫੀ ਕਹਿੰਦਾ ਨਹੀਂ, ਇਹ ਗੁਰੂ ਨਾਨਕ ਦਾ ਸਿੱਖ ਹੈ। ਕਹਿੰਦੇ ਨੇ ਅੱਡਣ ਸ਼ਾਹ ਸੇਵਾ ਪੰਥੀ ਮਹਾਂਪੁਰਸ਼ ਪੜ ਉੱਠਿਆ, ਕਹਿਣ ਲੱਗਾ ਬਾਦਸ਼ਾਹ ਗੁਰੂ ਨਾਨਕ ਦਾ ਨਹੀਂ, ਮੈਂ ਗੁਰੂ ਗੋਬਿੰਦ ਸਿੰਘ ਦਾ ਸਿੱਖ ਹਾਂ, ਮੈਂ ਮਰੇਲੇ ਗੁਰੂ ਦਾ ਸਿੱਖ ਹਾਂ। ਬਹਾਦਰ ਸ਼ਾਹ ਖਮੋਸ਼ ਹੋ ਗਿਆ, ਉਹਦਾ ਹਿਆ ਨਾ ਪਿਆ ਤੇ ਜਦੋਂ ਚਲਾ ਗਿਆ ਤੇ ਸੂਫੀ ਨੇ ਕਿਹਾ, ਕਹਿੰਦਾ ਨੀਤੀ ਮੰਗ ਕਰਦੀ ਸੀ ਕਿ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਵਿੱਚ ਕੋਈ ਅੰਤਰ ਹੈ? ਉਸਨੇ ਸਵਾਲ ਕੀਤਾ ਸੂਫੀ ਨੇ। ਬਾਬਾ ਅੱਡਣ ਸ਼ਾਹ ਕਹਿੰਦੇ ਨੇ ਮੈਨੂੰ ਪਤਾ ਹੈ ਕਿ ਗੁਰੂ ਨਾਨਕ ਦੀ ਜੋਤ ਹੀ ਗੁਰੂ ਗੋਬਿੰਦ ਸਿੰਘ ਵਿੱਚ ਹੈ। ਕਹਿਣ ਲੱਗਾ ਜੇ ਮੈਂ ਕਹਿ ਦਿੱਤਾ ਸੀ ਤੂੰ ਗੁਰੂ ਗੋਬਿੰਦ ਸਿੰਘ ਦਾ ਸਿੱਖ ਨਹੀਂ। ਕਹਿੰਦਾ ਨੀਤੀ ਕੀ ਕਹਿੰਦੀ ਏ? ਉਹ ਫਕੀਰ ਕਹਿੰਦਾ ਜੇ ਉਹ ਤੈਨੂੰ ਮਾਰ ਦਿੰਦਾ, ਕਹਿੰਦਾ ਮੈਂ ਕਲਗੀ ਵਾਲੇ ਦੇ ਚਰਨਾਂ ਵੀ ਜਾਂਦਾ, ਏਡੇ ਵੱਡੇ ਪਰਉਪਕਾਰੀ ਸਤਿਗੁਰੂ ਨੂੰ ਜਿਹਨੇ ਸਰਬੰਸ ਵੀ ਵਾਰ ਦਿੱਤਾ ਹੋਵੇ ਆਪਣੇ ਤਨ ਦੀ ਖਾਤਰ ਲੁਕਾ ਲੈਣਾ, ਮੈਂ ਇਹਦਾ ਸਿੱਖ ਨਹੀਂ, ਏਦੂ ਵੱਡਾ ਕੋਈ ਘੋਰ ਪਾਪ ਹੈ? ਇਹ ਵੇ ਹੱਠੀ, ਇਹ ਵੇ ਅਡੋਲਤਾ ਕਿ ਆਪਣੇ ਗੁਰੂ ਨੂੰ ਲੁਕਣ ਨਾ ਦੇਣਾ। ਗੁਰਮੁਖ ਗੁਰੂ ਅਰਜਨ ਦੇਵ ਤੇ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਨੂੰ ਪੜ੍ਹੋ। ਅਸੂਲ ਨਾਲ ਸਮਝੌਤਾ ਨਹੀਂ ਕਿ ਗੁਰੂ ਅਰਜਨ ਦੇਵ ਜਿਨ੍ਹਾਂ ਦਾ ਸੇਵਕ ਸਾਈ ਮੀਆਂ ਮੀਰ ਹੈ, ਤੇ ਕੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਉਹ ਤੱਤੀ ਤਵੀ ਤੋਂ ਬਚ ਨਹੀਂ ਸੁਣ ਸਕਦੇ? ਜਹਾਂਗੀਰ ਦੇ ਨਾਲ ਸਮਝੌਤਾ ਨਹੀਂ ਸਨ ਕਰ ਸਕਦੇ? ਸਵਾਲ ਹੀ ਨਹੀਂ ਪੈਦਾ ਹੁੰਦਾ। ਤੱਤੀ ਤਵੀ, ਤੱਤਾ ਰੇਤਾ, ਉਬਲਦੀ ਦੇਗ ਤੇ ਬਲਦੀ ਕੋਈ ਅੱਗ ਨੂੰ ਪ੍ਰਵਾਨ ਕੀਤਾ, ਪਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਮਝੌਤਾ ਨਹੀਂ ਕੀਤਾ। ਇਹ ਵੇ ਖੱਟੀ, ਇਹ ਉਹ ਗੁਰੂ ਜਿਹੜਾ ਬਾਣੀ ਦਰਜ ਕਰਦਿਆਂ ਕਬੀਰ ਜੀ ਦੇ ਸ਼ਬਦਾਂ ਨੂੰ ਪੜ੍ਹ ਰਹੇ ਨੇ ਤੇ ਗਾਉਂਦੇ ਨੇ, ਡਗਮਗ ਛਾੜ ਰੇ ਮਨ ਬੋਰਾ, ਅਬ ਤੋ ਜਰੈ ਮਰੈ ਸਿੱਧ ਪਾਈਆ ਲੀਨੋ ਹੱਥ ਸੰਦੌਰਾ। ਇਹ ਵੇ ਖੱਟੀ, ਗੁਰੂ ਤੇਗ ਬਹਾਦਰ ਜੀ ਤੁਰਦੇ ਨੇ। ਹੱਥ ਕੀ ਏ? ਸਾਹਿਬ ਗੁਰੂ ਕਲਗੀਧਰ ਜੀ ਦੇ ਬਚਨ ਅਸੀਂ ਪੜ੍ਹਨੇ ਆ, ਮੈਂ ਸਿਰਫ ਇੱਕ ਤੁਖ ਕਹਿ ਕੇ ਅੱਗੇ ਤੁਰਨਾ। ਹੱਥ ਕੀ ਏ? ਤੇ ਗੁਰੂ ਤੇਗ ਬਹਾਦਰ ਜੀ ਦੇ ਸੰਬੰਧੀ ਕਹਿੰਦੇ ਨੇ, ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕੀਨੋ ਵੱਡੋ ਕਲੂ ਮੈਂ ਸਾਕਾ, ਸਾਧ ਨਿਖੇਤ ਕੀਤੀ ਜਿਨ ਕਰੀ, ਸੀਤ ਦੀਆ ਪਰ ਸੀ ਨਾ ਉਚਰੀ, ਸੀ ਨਾ ਉਚਰੀ ਏ ਹੱਠੀ, ਜਿਹੜਾ ਅਡੋਲ ਰਿਹਾ। ਤੇ ਅੱਗੇ ਅਸੀਂ ਪੜ੍ਹਨੇ, ਧਰਮ ਖੇਤ ਸਾਕਾ ਜਿਨ ਕੀਆ, ਸੀਤ ਦੀਆ ਪਰ ਸਿਰਰ ਨਾ ਬੀਆ, ਸਿਰਰ ਦਾ ਅਰਥ ਹੈ ਅੰਦਰ ਦੀ ਅਡੋਲਤਾ, ਆਪਣੇ ਸਿਰ ਨੂੰ ਤਾਂ ਦੇ ਦਿੱਤਾ ਪਰ ਅਡੋਲਤਾ ਕਾਇਮ ਰੱਖੀ। ਇਹਨਾਂ ਹੱਥੀਆਂ ਨੂੰ ਆਪਾਂ ਰੋਜ਼ ਅਰਦਾਸ ਵਿੱਚ ਚੇਤੇ ਕਰਨੀ। ਤੇ ਗੁਰਮੁਖ ਇੱਕ ਵਿਦਵਾਨ ਕਹਿੰਦਾ, ਜਿਹੜੇ ਲੋਕ ਇਹ ਕਹਿਣ ਮੇਰੇ ਵਰਗਾ, ਮੈਂ ਕਈ ਜਾ ਰਿਹਾ ਸਟੇਜ ਤੇ, ਕੱਲ ਨੂੰ ਪਤਾ ਨੀ ਮੇਰੇ ਨਾਲ ਵਾਪਰੇ ਤੇ ਮੇਰਾ ਹੱਥ ਕਾਇਮ ਰਹਿ ਕੇ ਨਾ, ਤੇ ਜਿਹੜੇ ਹੱਥ ਕਾਇਮ ਰੱਖਦੇ ਨੇ ਸਾਈਂ ਦੀ ਦਰਗਾਹ ਵਿੱਚ ਪ੍ਰਵਾਨ ਵੀ ਹੁੰਦੇ ਨੇ। ਕਬੀਰ ਜੀ ਨੇ ਇੱਕੋ ਉਦਾਹਰਨ ਦਿੱਤੀ ਸੀ, ਕਹਿਣ ਲੱਗੇ ਸਾਉਣ ਦੇ ਮਹੀਨੇ ਵਿੱਚ ਅੰਬ ਪੱਕਦੇ ਨੇ ਪਰ ਸਾਰਿਆਂ ਨੂੰ ਤੋੜ ਕੇ ਮਾਲਕ ਦੇ ਘਰ ਨਹੀਂ ਲਿਜਾਇਆ ਜਾਂਦਾ, ਮਾਲਕ ਦੇ ਘਰ ਉਹ ਜਾਂਦੇ ਨੇ ਜਿਹੜੇ ਅੰਬ ਟਾਹਣੀ ਨਾਲੋਂ ਕਦੀ ਵੀ ਅੰਦਰੋਂ ਤੇ ਬਾਹਰੋਂ ਨਹੀਂ ਟੁੱਟਦੇ। ਅਖੀਰ ਤੇ ਮਾਲਕ ਦੇ ਘਰ ਉਹਨਾਂ ਦੀ ਕੀਮਤ ਪੈਂਦੀ ਏ, ਤੇ ਜਿਹੜੇ ਉੱਤੋਂ ਤਾਣੀ ਨਾਲ ਜੁੜੇ ਰਹਿਣ ਤੇ ਅੰਦਰੋਂ ਡੋਲ ਜਾਣ ਉਹਨਾਂ ਨੂੰ ਕਦੀ ਖੱਟੀ ਨਹੀਂ ਕਿਹਾ ਜਾਂਦਾ। ਸਾਹਿਬ ਨੇ ਸ਼ਬਦ ਵਰਤੇ, ਕਬੀਰ ਫਲ ਲਾਗੇ ਫਲਣ, ਪਾਕਣ ਲਾਗੇ ਆਂਬ, ਜਾਏ ਪਹੁੰਚੇ ਖਤਮ ਕੌਰ, ਜੋ ਬੀਚ ਨਾ ਖਾਹੀ ਕਾਂਬ, ਨਾ ਖਾਹੀ ਕਾਂਬ ਉਹ ਨੇ ਖੱਟੀ। ਜਿਹੜੇ ਅੰਦਰੋਂ ਕਦੀ ਨਹੀਂ ਡੋਲਦੇ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਹੱਥੀਆਂ। ਤੇ ਗੁਰੂ ਅਰਜਨ ਦੇਵ, ਗੁਰੂ ਤੇਗ ਬਹਾਦਰ, ਤੇ ਜਦੋਂ ਪਰਮਾਰਥ ਨੂੰ ਕਮਾਇਆ ਜਾਂਦਾ ਗੁਰਮੁਖੋ ਉਦੋਂ ਵੀ ਹੱਥ ਕੰਮ ਕਰਦਾ। ਆਪ ਕਹੋਗੇ ਵੀ ਪਰਮਾਰਥ ਨੂੰ ਕਮਾਉਂਦੇ ਆ ਹੱਥ ਕਿਵੇਂ? ਕਬੀਰ ਨੂੰ ਪੁੱਛੋ, ਉਹ ਕਹਿੰਦੇ ਨੇ ਪੰਥ ਨਿਹਾਰਾ ਕੰਮ ਨੀ, ਹੱਥ ਕੀ ਏ? ਲੋਚਨ ਭਰੀ ਲੈ ਉਸਾਸਾ, ਉਰਨਾ ਭਿੱਜੈ ਪੱਕ ਨਾ ਖਿੱਸੈ, ਉਹਦਾ ਰਾਹ ਤੱਕਦਿਆਂ ਪੈਰ ਵੀ ਡਗਮਗਾਏ ਨਾ, ਇਹ ਵੇ ਹੱਥ ਕਦੀ ਤੱਕੋ। ਕੁਝ ਲੋਕ ਐਸੇ ਨੇ ਕਿ ਜਿਹੜੇ ਸਮੇਂ ਨੂੰ ਵੇਖ ਕੇ ਟਲ ਜਾਂਦੇ ਨੇ, ਪਰ ਹੱਥੀ ਉਹਨੂੰ ਕਿਹਾ ਜਿਹੜਾ ਸਮੇਂ ਨੂੰ ਬਦਲ ਕੇ ਰੱਖ ਦਿੰਦਾ। ਇੱਕ ਉਰਦੂ ਦਾ ਅਦੀਬ ਕਹਿੰਦਾ, ਕਹਿੰਦਾ ਕਿ ਇੱਕ ਉਹ ਲੋਕ ਨੇ, ਇੱਕ ਵੋ ਹੈ ਜੋ ਬਦਲਤੇ ਹੈ ਜ਼ਮਾਨੇ ਕੇ ਸਾਥ ਸਾਥ। ਇਹਨੂੰ ਸ਼ੇਰ ਨੂੰ ਵੈਸੇ ਦੋ ਤਿੰਨ ਤਰੀਕਿਆਂ ਨਾਲ ਵਿਦਵਾਨਾਂ ਨੇ ਕਿਹਾ, ਇੱਕ ਵੋ ਹੈ ਜੋ ਬਦਲਤੇ ਹੈ ਜ਼ਮਾਨੇ ਕੇ ਸਾਥ ਸਾਥ, ਪਰ ਕਹਿਣ ਲੱਗੇ ਮਰਦ ਵੋ ਹੈ ਜੋ ਜ਼ਮਾਨੇ ਕੋ ਬਦਲ ਦਿੱਤੇ। ਹੱਥੀ ਉਹ ਨੇ ਜਿਹੜੇ ਸਮੇਂ ਨੂੰ ਚੇਂਜ ਕਰ ਦੇਣ, ਪਰ ਹੱਥੀ ਉਹ ਨਹੀਂ ਜਿਹੜਾ ਸਮੇਂ ਦੇ ਨਾਲ ਆਪ ਚੇਂਜ ਹੋ ਜਾਏ। ਸਾਹਿਬ ਨੇ ਕਿਹਾ ਵੀ ਉਹਨਾਂ ਹੱਥੀਆਂ ਦਾ ਧਿਆਨ ਧਰਿਆ ਕਰ ਰੋਜ਼, ਜਿਨ੍ਹਾਂ ਨੇ ਤਨ ਦੀ ਪਰਵਾਹ ਨਹੀਂ ਕੀਤੀ, ਜਿਨ੍ਹਾਂ ਨੇ ਧਨ ਦੀ ਪਰਵਾਹ ਨਹੀਂ ਕੀਤੀ। ਹੱਥੀਆਂ ਤੋਂ ਬਾਅਦ ਅੱਗੇ ਸ਼ਬਦ ਆਉਂਦਾ ਜਪੀ, ਹੱਥੀਆਂ ਜਪੀਆਂ ਤੇ ਤਪੀਆਂ। ਭਾਵਾਂ ਕਿ ਮੈਂ ਅਰਜ਼ ਕਰਾਂ, ਯਤਨ ਕਰਨਾ ਹੈ ਕਿ ਅਰਦਾਸ ਦੇ ਅਰਥ ਪੂਰੇ ਹੋ ਜਾਣ, ਪਰ ਸੱਚ ਜਾਣੋ ਇੱਕ ਇੱਕ ਸ਼ਬਦ ਜਿਹੜਾ ਕਈ ਕਈ ਦਿਨਾਂ ਦੀ ਵਿਆਖਿਆ ਮੰਗਦਾ। ਅੱਗੇ ਆਉਂਦਾ ਜਪੀ, ਜਪੀਆਂ ਆਪਾਂ ਸ਼ਬਦ ਪੜ੍ਹਨੇ ਹੱਥੀਆਂ ਜਪੀਆਂ। ਹੁਣ ਜਪੀ ਕੌਣ ਹੁੰਦਾ? ਜਪੀ ਦੇ ਅਖਰੀ ਅਰਥ ਆਪਾਂ ਕਰਾਂਗੇ ਨਾਮ ਜਪਣ ਵਾਲਾ, ਬਾਣੀ ਪੜ੍ਹਨ ਵਾਲਾ। ਤੇ ਜਪ ਇਹਨੂੰ ਪੁਰਾਣੇ ਸੰਸਕ੍ਰਿਤ ਗ੍ਰੰਥਾਂ ਵਿੱਚ ਤਿੰਨ ਤਰੀਕਿਆਂ ਦੇ ਜਪ ਕਹੇ ਨੇ, ਧਿਆਨ ਦਿਆ ਜੇ। ਪਹਿਲਾ ਜਪ ਹੈ ਵਾਚਕ ਜਪ, ਦੂਸਰਾ ਜਪ ਉਹਨੂੰ ਉਹਨਾਂ ਨੇ ਕਿਹਾ ਉਪਾਂਸੂ ਜਪ, ਤੀਸਰਾ ਜਪ ਉਹਨੂੰ ਕਹਿੰਦੇ ਨੇ ਮਾਨਸ ਜਪ। ਹੁਣ ਆਪਾਂ ਕਹਾਂਗੇ ਵੀ ਇਹਨਾਂ ਤਿੰਨਾਂ ਦੇ ਅਰਥ ਕੀ ਹੋ ਗਏ, ਜਪੀ ਕੌਣ ਨੇ? ਪਹਿਲਾ ਜਪ ਹੈ ਜਿਹਨੂੰ ਅਰਜ਼ ਮੈਂ ਕੀਤਾ ਵਾਚਕ ਜਪ। ਵਾਚਕ ਜਪ ਦਾ ਅਰਥ ਹੁੰਦਾ ਕਿ ਆਪਣੀ ਜ਼ਬਾਨ ਤੋਂ ਜਪਣਾ, ਤੇ ਜਪਦਿਆਂ ਹੋਇਆਂ ਜਦੋਂ ਉਹ ਬੋਲੇ ਤੇ ਦੂਜੇ ਨੂੰ ਆਵਾਜ਼ ਸੁਣਾਈ ਦੇਣੀ, ਇਹ ਵਾਚਕ ਜਪ। ਤੇ ਵਾਚਕ ਜਪ ਤੋਂ ਅੱਗੇ ਆਉਂਦਾ ਉਪਾਂਸ਼ੂ ਜਪ। ਇਸ ਜਪ ਨੂੰ ਕਹਿੰਦੇ ਨੇ ਕਿ ਬੰਦਾ ਜਪਦਾ ਹੋਵੇ ਪਰ ਕੋਲ ਬੈਠੇ ਨੂੰ ਆਵਾਜ਼ ਸੁਣਾਈ ਨਾ ਦੇ, ਸਿਰਫ ਬੁੱਲ ਖਿਲਦੇ ਹੋਣ, ਇਹ ਵੇ ਉਪਾਂਸ਼ੂ ਜਪ। ਤੇ ਤੀਸਰਾ ਜਪ ਹੈ ਗੁਰੂ ਕੇ ਸਿੱਖੋ, ਉਹ ਵੇ ਮਾਨਸਿਕ ਜਪ, ਮਾਨਸ ਜਪ, ਕਿ ਬੰਦੇ ਦੇ ਬੁੱਲ ਵੀ ਨਾ ਹਿੱਲਣ, ਕਿਸੇ ਨੂੰ ਆਵਾਜ਼ ਵੀ ਨਾ ਸੁਣਾਈ ਦੇ, ਤੇ ਮਨ ਦੇ ਵਿੱਚ ਹੀ ਚਿੰਤਨ ਕਰਦਾ ਰਹੇ, ਉਹਨੂੰ ਕਿਹਾ ਜਾਂਦਾ ਇਹ ਵੇ ਮਾਨਸਿਕ, ਮਾਨਸ ਜਪ। ਹੁਣ ਅਸੀਂ ਕਹਾਂਗੇ ਵੀ ਜਪੀ ਕੌਣ ਨੇ? ਸਾਡੇ ਸੱਜਣ ਇਸ ਗੱਲ ਤੇ ਵੀ ਉਟੈਂਕਣ ਕਰਦੇ ਨੇ ਜੀ, ਜਪ ਨੂੰ ਕਿਹੜਾ ਪ੍ਰਵਾਨ ਕੀਤਾ, ਤੇ ਉਦਾਹਰਣਾਂ ਦੇ ਦੇਣਗੇ। ਹਰ ਹਰ ਕਰਾਂ ਵਿੱਚ ਕਪਟ ਕਮਾਵੇ ਹਿਰਦਾ ਸੋਧ ਨਾ ਹੋਈ। ਗੁਰੂ ਨੇ ਕਿਹਾ ਕਿ ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ। ਗੁਰੂ ਨੇ ਕਿਹਾ ਅਸੀਂ ਕਹਿੰਦੇ ਆਵਾਜ਼ ਦਿੱਤੀ ਹਰ ਚ ਪੀ ਤੂੰ ਤੂੰ ਕਰੈ ਬੋਲੈ ਭਲੀ ਬਾਣ, ਜਪ ਨੂੰ ਸਵੀਕਾਰ ਹੀ ਨਹੀਂ ਕੀਤਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲਿਓ, ਦਵੈਸ਼ ਦੀ ਐਨਕ ਲਾ ਕੇ ਕਦੀ ਬਾਣੀ ਨਾ ਪੜਿਓ। ਬਾਣੀ ਪੜ੍ਹਦਿਆਂ ਇੱਕ ਅਰਦਾਸ ਨਿੱਕੀ ਜੀ ਜ਼ਰੂਰ ਕਰਿਆ ਕਰੋ, ਭਾਵੇਂ ਸਹਿਜ ਪਾਠ ਕਰੋ, ਭਾਵੇਂ ਸੁਖਮਨੀ ਪੜ੍ਹੋ, ਭਾਵੇਂ ਨਿਤਨੇਮ ਕਰੋ ਕਿ ਹੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਬਾਣੀ ਪੜ੍ਹਦਿਆਂ ਮੇਰੇ ਅੰਦਰ ਨੂੰ ਉਹ ਨਜ਼ਰੀਆ ਦਈ ਜਿਸ ਤਰੀਕੇ ਨਾਲ ਤੂੰ ਸਾਨੂੰ ਬਾਣੀ ਸਮਝਾਉਣੀ ਚਾਹੀ, ਆਪਣੀ ਮਰਜ਼ੀ ਨਾਲ ਨਹੀਂ। ਬਾਬਾ ਜਪ ਰੱਬ ਦੇ ਘਰ ਵਿੱਚੋਂ ਲੈ ਕੇ ਆਏ। ਜਦੋਂ ਅਸੀਂ ਜਪ ਦੀ ਆਰੰਭਤਾ ਕਰਨੇ ਆ ਤੇ ਜਪ ਦਾ ਸੰਬੰਧ ਸਾਡੀ ਰਸਨਾ ਦੇ ਨਾਲ। ਗੁਰਮੁਖੋ कदी तको पुरातन जन्म साखी वाले ने एक बचन किया कि जदो बाबा नानक बई नदी विच गए ने जपी केड़े ने किन्ने परमेश्वर दे सेवक परमेश्वर दे द्वारे ते लै गए उन्हें शब्द वरते ने आवाज दिती कि रब दा भगत गुरु नानक तेरे दर ते आया है। किन्ने अगो आवाज आई नानक मेरा हुक्म तेरे नदरी प्यां ते नाम अमृत दा प्याला भर के दिता। कहन लगे तू आप नाम जप लोकां ताई नाम जपा नाम दान इशनान दृढ़ कराई संसार की नरलेप रही। कह लगे मेरा हुक्म तेरी नदरी आया ते किन्ने बाबे ने पहला बचन क्या नहीं प्रभु पी तेरी कीमत ना पवे को केवल आखा ना तवज्जो दिया जे गुरमुखो जप की बड़ा बड़ा इस मसला है कि जप करना चाहिए कि नहीं। उस तो अगे वो किन्ने जदों क्या भी खजूर ने पी तेरी कीमत ना पवे किन्ने परमेश्वर वल्लो आवाज आई नानक तेरे ऊपर मेरी नजर है ते तीन गल्लां कहियां जिस ऊपर तेरी नजर उस ऊपर मेरी नजर जिस ऊपर तेरा करम उस ऊपर मेरा करम ते नाल शब्द सी मैं पार ब्रह्म परमेश्वर तू गुर परमेश्वर महाराज की जप करावा। फिर ओथे मूल मंत्र दा जन्म होया। इतिहास कह रहे बाणी कहिंदी वैसे गल्लां परमार्थ दियां ने जे कही मैं गल्लां नूं सिद्ध कर जां ते मेरे वास दा रोग नहीं। कहन लगे आवाज आई एक ओंकार सतनाम करता पुरख निर्भव निर्वैर अकाल मूरत अजूनी सहभंग गुर प्रसाद। ते अगो बाबा फिर बोल के कहिंदा है बाणी दी आरंभता ही सिखा जप तो होइए ते सच जानी। बाबे ने कहा तू जपना की है जप आद सच जुगाद सच खै भी सच नानक होसी पी सच जप तो आरंभता हुई। ते जदो सिद्धा ने पुछया बाबा नानका इना उच्चा पहुंच गए शब्द वेखो जदो किसे नु कच्चे लाना होवे ना आम तौर ते होवे सियाणा भी असि कल कल दा जमया नेका न्याणा है ए मेरे सामने की सिद्धा ने एक शब्द वरत्या कि कहन लगे सिद्ध पुछन सुन बालिया जप नु कदी छड्यो ना सिद्ध पुछन सुन बालिया कौन शक्त तो एथे लियाई। ते मेरे बाबे ने शब्द वरत्या सी खौ जपया परमेश्वरो पाओ भगत संगताड़ी लाई। उन्हें अगला सवाल कीता सिद्ध पुछन सुन बालिया अपना नाम तुम देओ बताई। ते बाबे ने शब्द फिर जप वरत्या कह लगे बाबे आख्या नाथ जी नानक नाम जपेगत पाई जप तो तेरी सिखी जप तो तेरी बाणी दा जन्म होया है। मेरे बाबा जी ने कहा जप दा पला ना छड़ी यही कारण दो शब्द ने एक जप ते दूजा जाप अर्थ बड़े नेड़े ढुकदे ने। देखो जाप किदा करना कहन लगे जप कर आद सच जुगाद सच जा देवी देवते नहीं ते नाल गुरु कलगी तर ने कहा मैं तेन दसा जाप किवें करना ही शब्द वरते चक्कर चेन अर वर्ण जात अर पाप महन जे रूप रंग अर रेख भेद को कह न सकत के अचल मूर्त अनपो प्रकाश अनतोज की जय कोट इंद्र इंद्रान शाहान गणी जय तर पवन मिखीप सुर नर असुर नेत नेत बांतरन कैत ओदा जाप करी जिनू जंगल दे तिनके भी जपदे हो। मैं अर्ज अगे करनी ध्यान दिया जे भावे विशा बहुत लंबेरा मैं चलदा काली नल प्या वा गुरु कलगी तर गुरु नानक साहब कह रहे ने जप गुरु कलगी तर कहिंदे जपी ओनू जिदे आवाज जंगल दे तिनकियां विचों वी जिदे जपदी आउंदी होवे। ते बाबा जी किन्ना कु जपिए ते जपण दा संबंध गुरमुखो रसना नाल। मैं कई बारी अर्ज करना हुन्ना ऐस छोटे जे मास दे टुकड़े ने बड़ा कुछ शरीर दा सवारना जे जे किते दरवरतों हो जाए ते बाकी दी लोड़ ही नहीं कई शरीर दी तबाही कर सकदा है निका जा टुकड़ा। जे जीभ ते भोजन रखिए ते स्वाद चाह के ओ भोजन साडे शरीर नूं ताकत दिंदा है ते असीं कहीए जी लो अज असीं कहिंदे जी सिमरन करदे आ जिहड़े वाहिगुरु कही जांदे वे कोई बंदियां वाला काम है साडे लोग सवाल करदे ने। गुरमुखो बाबे रविदास ने गल कही कहिंदे ने परमार्थ सारिआं दे वस दा रोग नहीं। कहिण लगे शह की सार सुहागन जाणै सुहागन नूं पुछ के देख पति दी कीमत की है ਇੱਕ ਸੁਹਾਗਣ ਪਤੀ ਲਈ ਭੋਜਨ ਤਿਆਰ ਕਰ ਦੀਏ ਤੇ ਦੁਹਾਗਣ ਜਾ ਕੇ ਕਹਿ ਕਿ ਕਮਲੀ ਹੋ ਗਈ ਹੈ, ਰੋਜ਼ ਇਸ ਬੰਦੇ ਦੇ ਪਿੱਛੇ ਤੁਰੀ ਫਿਰਨੀ ਹੈ। ਕਹਿਣ ਲੱਗੇ ਪਤੀ ਦੀ ਖਬਰ ਸਾਰ ਸੁਹਾਗਣ ਨੂੰ ਹੋਏ, ਦੁਹਾਗਣ ਨੂੰ ਕੀ ਪਤਾ ਕਿ ਪਤੀ ਦੀ ਵੈਲਿਊ ਕੀ ਹੈ। ਨਾਮ ਦੀ ਜੇ ਕਦਰ ਪੁੱਛਣੀ ਹੈ ਤੇ ਜਪੀਆਂ ਤੋਂ ਪੁੱਛੋ ਜਿਨ੍ਹਾਂ ਨੂੰ ਅਰਦਾਸ ਵੀ ਚੇਤੇ ਕਰਨੇ ਆ। ਹਜ਼ੂਰ ਨੇ ਕਿਹਾ ਜੇ ਰਸਨਾ ਤੇ ਭੋਜਨ ਰੱਖੀਏ ਸਰੀਰ ਨੂੰ ਤਾਕਤ ਦਿੰਦਾ ਹੈ, ਤੇ ਜੇ ਰਸਨਾ ਤੇ ਗੁਰੂ ਨਾਨਕ ਦਾ ਬਖਸ਼ਿਆ ਜਪ ਰੱਖੇਗਾ ਤੇ ਤੇਰੀ ਆਤਮਾ ਨੂੰ ਤਾਕਤ ਦੇਵੇਗਾ। ਉਹ ਜਪੀ ਤੇ ਪੁੱਛੀਏ ਸਾਹਿਬ ਜੀ ਕਿੰਨਾ ਕੁ ਜਪੀਏ, ਕਹਿੰਦੇ ਨੇ ਇੰਨਾ ਕੁ ਜਪੀ ਕਿ ਇੱਕ ਦੂ ਜੀਵੋ ਲੱਖ ਹੋਵੇ, ਲੱਖ ਹੋਵੇ ਲੱਖ ਵੀਹ, ਲੱਖ ਲੱਖ ਕਿਹੜਾ ਆਖੀਐ ਇੱਕ ਨਾਮ ਜਗਦੀਸ਼, ਏਤ ਰਾਹ ਪਤ ਪਵੜੀਆਂ ਚੜੀਐ ਹੋਏ ਅਕੀਸ। ਮਹਾਰਾਜ ਕਿਸ ਤਰ੍ਹਾਂ ਜਪੀਏ? ਕਹਿਣ ਲੱਗੇ ਇਹ ਮਨ ਕੀਤੀ ਖਾਸ ਕਰੋ ਕੁਨ ਨੇਤਰੋ ਨੀਂਦ ਨਾ ਆਵੇ, ਰਸਨਾ ਨਾਮ ਜਪੋ ਤਾਂ ਮਤੀਐ ਇਨ ਵਿਦ ਅੰਮ੍ਰਿਤ ਪਾਵੋ। ਕਹਿਣ ਲੱਗੇ ਮਿਲੇਗਾ ਕੀ? ਰਸਨਾ ਜਪੀਐ ਏਕ ਨਾਮ, ਇਆਂ ਸੁਖ ਆਨੰਦ ਘਣਾ ਆਗੈ ਜੀ ਕੈ ਸੰਗ ਕਾਣ। ਬੋਲੋ ਜਸ ਜੇਵਾ ਦਿਨ ਰਾਤ, ਪ੍ਰਭ ਆਪਣੇ ਜਨ ਕੀਨੀ ਦਾਤ। ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਸੌਂਦੇ ਵਾਹ ਵਾਹ ਉਚਰੈ, ਉੱਠਦੇ ਪੀ ਵਾਹ ਕਰੇਣ, ਨਾਨਕ ਤੇ ਮੁਖ ਉਜਲੇ ਜੇ ਨਿਤ ਉਠ ਸਮਾ ਲੈਣ। ਮਹਾਰਾਜ ਕਿਹੜਾ ਜਪ ਕਰੀਏ? ਮੇਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਹ ਜਪ ਕਰ ਜਿਹਨੂੰ ਧਰਤੀ ਦਾ ਤਿਣਕਾ ਤਿਣਕਾ ਵੀ ਜਪਦਾ ਪਿਆ। ਗੁਰਮੁਖੋ ਉਸ ਜਪ ਜਿਨ੍ਹਾਂ ਨੇ ਕੀਤਾ, ਮੈਂ ਹੈਰਾਨ ਹੁੰਦਾ ਵਾ ਕਿ ਤੁਸੀਂ ਵੇਖੋ ਸਾਡੀਆਂ ਬੜੀਆਂ ਜਥੇਬੰਦੀਆਂ ਨੇ, ਮੈਨੂੰ ਖਿਮਾ ਕਰਿਓ ਜਿਹੜੀ ਮੈਂ ਗੱਲ ਕਹਿਣ ਲੱਗਾ, ਅੱਗੇ ਅਰਦਾਸ ਦੇ ਬੜੇ ਸ਼ਬਦ ਰਮਜ ਭਰਨੇ ਆਉਣੇ ਨੇ। ਸਾਡੀਆਂ ਬੜੇ ਜਥੇਬੰਦੀਆਂ ਨੇ, ਕੋਈ ਗੁਰਮੁਖ ਪਿਆਰੇ ਅਖੰਡ ਕੀਰਤਨੀ ਜਥੇ ਨਾਲ ਸੰਬੰਧਿਤ ਨੇ, ਕੋਈ ਟਕਸਾਲ ਨਾਲ ਸੰਬੰਧਿਤ ਨੇ, ਕੋਈ ਮਹਾਂਪੁਰਸ਼ ਨਾਨਕਸਰ ਵਾਲਿਆਂ ਨਾਲ, ਕੋਈ ਰਾੜਾ ਸਾਹਿਬ ਵਾਲਿਆਂ ਨਾਲ, ਅਸੀਂ ਵੱਖ ਵੱਖ ਜਥੇਬੰਦੀਆਂ ਨਾਲ ਸੰਬੰਧਿਤ ਆ ਨਾ। ਖਿਮਾ ਕਰਿਓ, ਦੇਖੋ ਜਦੋਂ ਜਦ ਸ਼ਬਦ ਜਪੀ ਆ ਗਿਆ, ਇੱਥੇ ਵਿਤਕਰਾ ਕੋਈ ਨਹੀਂ ਰਿਹਾ। ਚੇਤੇ ਰੱਖੀ ਅਰਦਾਸ ਵਿੱਚ ਜਪੀਆਂ ਵਿੱਚ ਬਾਬਾ ਬੁੱਢਾ ਵੀ ਤੇਰੇ ਨਾਲ ਖਲੋਤੇ ਹੀ ਉਹਨੇ ਜਪਿਆ। ਜਪੀਆਂ ਸ਼ਬਦ ਨੇ ਵਿਤਕਰੇ ਤੋੜ ਦਿੱਤੇ ਕਿ ਇਸ ਅਰਦਾਸ ਵਿੱਚ ਭਾਈ ਗੁਰਦਾਸ ਖਲੋਤਾ ਜਪੀ, ਭਾਈ ਮਰਦਾਨਾ ਖਲੋਤਾ ਜਪੀ, ਭਾਈ ਵਿਧੀ ਚੰਦ ਖਲੋਤਾ ਜਪਣ ਵਾਲਾ, ਭਾਈ ਮੰਝ ਖਲੋਤਾ ਜਪਣ ਵਾਲਾ, ਭਾਈ ਨੰਦ ਲਾਲ ਖਲੋਤਾ ਜਪਣ ਵਾਲਾ, ਭਾਈ ਜੇਠਾ, ਭਾਈ ਪੁਰਾਣਾ, ਭਾਈ ਪੈੜਾ, ਭਾਈ ਪਿਰਾਗਾ, ਇਹ ਸਾਰੇ ਜਪਣ ਵਾਲੇ ਨੇ। ਸੇਵਾ ਪੰਥੀ ਭਾਈ ਕਨਈਆ ਜੀ ਖਲੋਤੇ ਨੇ ਜਪਣ ਵਾਲੇ, ਭਾਈ ਸਹਿਜ ਰਾਮ ਜੀ ਖਲੋਤੇ ਨੇ ਜਪਣ ਵਾਲੇ। ਕਦੀ ਚੇਤੇ ਰੱਖੀ ਇਹਨਾਂ ਜਪਣ ਵਾਲਿਆਂ ਵਿੱਚ ਬਾਬਾ ਆਨੰਦ ਸਿੰਘ ਦਾ ਵੀ ਨਾਂ ਆਵੇਗਾ, ਇਹਨਾਂ ਵਿੱਚ ਬਾਬਾ ਸੁੰਦਰ ਸਿੰਘ ਜੀ ਦਾ ਵੀ ਨਾਂ ਆਵੇਗਾ, ਇਹਦੇ ਵਿੱਚ ਭਾਈ ਰਣਧੀਰ ਸਿੰਘ ਹੋਰਾਂ ਦਾ ਵੀ ਨਾਂ ਆਵੇਗਾ। ਜਪੀਆਂ ਲਈ ਉਹ ਸ਼ਬਦ ਇੰਨਾ ਖੁੱਲ੍ਹਾ ਹੈ ਕਿ ਕਿਤੇ ਲੜੋ ਨਾ, ਅਰਦਾਸ ਵਿੱਚ ਉਹਨਾਂ ਸਾਰਿਆਂ ਦਾ ਧਿਆਨ ਕਰੋ ਜਿਨ੍ਹਾਂ ਨੇ ਮੇਰੇ ਵਾਹਿਗੁਰੂ ਦੇ ਨਾਮ ਨੂੰ ਜਪਿਆ। ਇਸੀ ਤਾਂ ਹੀ ਕਹਿੰਦੇ ਹੱਥੀਆਂ ਅੱਗੇ ਵੇ ਸ਼ਬਦ ਜਪੀਆਂ ਜਿਨ੍ਹਾਂ ਨੇ ਸਾਈਂ ਦੇ ਨਾਮ ਨੂੰ ਜਪਿਆ, ਤੇ ਉਹ ਇੱਥੋਂ ਤੱਕ ਜਪਦਿਆਂ ਜਪਦਿਆਂ ਪਹੁੰਚ ਗਏ ਕਿ ਗੁਰਮੁਖ ਰੋਮ ਰੋਮ ਹਰ ਧਿਆਵੇ। ਇੱਥੋਂ ਤੱਕ ਜਪਦਿਆਂ ਜਪਦਿਆਂ ਪਹੁੰਚ ਗਏ, ਕੰਨਾਂ ਵਿੱਚ ਆਵਾਜ਼ ਪਈ ਕਿ ਚਿੜੀ ਚੌਕੀ। ਕਹਿਣ ਲੱਗੇ ਅੰਮ੍ਰਿਤ ਵੇਲਾ ਹੋਇਆ, ਚਿੜੀ ਬੋਲੀ, ਪਉ ਫੁੱਟੀ ਵਗਣ ਬਹੁਤ ਤਰੰਗ, ਅਚਰਜ ਰੂਪ ਸੰਤਨ ਰਚੇ ਨਾਨਕ ਨਾਮੈ ਰੰਗ। ਅੰਮ੍ਰਿਤ ਵੇਲੇ ਚਿੜੀ ਬੋਲੀ, ਸਾਨੂੰ ਚਿੜੀ ਸੁਣਾਈ ਦਿੱਤੀ, ਪਰ ਜਪੀ ਨੇ ਕਿਹਾ ਨਹੀਂ, ਚਿੜੀ ਚੌਕੀ ਏ ਤੇ ਰੱਬ ਦੇ ਨਾਮ ਨੂੰ ਪੁਕਾਰਦੀ, ਜਪੀ ਕੌਣ ਹੈ? ਉਹਦੇ ਕੰਨਾਂ ਵਿੱਚ ਹਨੇਰੀ ਚੱਲੀ, ਬਾਣੀ ਤੋਂ ਬਾਹਰ ਨਹੀਂ ਜਾਣਾ। ਇੱਕੋ ਦਮ ਰੁੱਖਾਂ ਦੀ ਟਾਹਣੀ ਆਪਸ ਵਿੱਚ ਖਈ, ਪੱਤੇ ਨਾਲ ਪੱਤਾ ਖਾਇਆ, ਤੇ ਲੋਕਾਂ ਕਿਹਾ ਹਨੇਰੀ ਇੰਨੀ, ਰੁੱਖਾਂ ਦੀਆਂ ਟਾਹਣੀਆਂ ਖਹਿ ਕੇ ਟੁੱਟ ਗਈਆਂ। ਪਰ ਜਪਣ ਵਾਲਾ ਕਹਿੰਦਾ ਇਹ ਆਵਾਜ਼ ਖਹਿਣ ਦੀ ਨਹੀਂ, ਇਹ ਆਵਾਜ਼ ਬਣ ਤਿੰਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ, ਪੌਣ ਪਾਣੀ ਬੈਸੰਤਰ ਮਾਹੇ। ਜਿਹਨੂੰ ਪਾਣੀ ਵਿੱਚੋਂ, ਜਿਹਨੂੰ ਪੌਣ ਵਿੱਚੋਂ ਸਾਈਂ ਦੀ ਆਵਾਜ਼ ਆਉਂਦੀ ਹੋਵੇ ਉਹ ਨੇ ਜਪੀ, ਜਿਹੜੇ ਹੱਠ ਕਰਕੇ ਤੁਰਨ। ਹੁਣ ਅਸੀਂ ਕਹਾਂਗੇ ਵੀ ਬਾਣੀ ਪੜਦਿਆਂ ਗੁਰਮੁਖੋ ਦੇਖੋ, ਜਿਸ ਦਿਨ ਸਿੱਖਾਂ ਕੋਲੋਂ ਸਿਮਰਨ ਚਲਾ ਜਾਏਗਾ, ਜਿਸ ਦਿਨ ਤੁਹਾਡੇ ਕੋਲੋਂ ਜਪ ਚਲਾ ਜਾਏਗਾ, ਉਸ ਦਿਨ ਕੇਵਲ ਇੱਕ ਸਰੀਰ ਰਹਿ ਜਾਏਗਾ, ਇਸ ਤਰ੍ਹਾਂ ਕਿ ਜਿਵੇਂ ਆਤਮਾ ਨਿਕਲਣ ਤੋਂ ਬਾਅਦ ਲਾਸ਼ ਰਹਿ ਜਾਂਦੀ ਹੈ। ਕਦੀ ਪੁੱਛੋ ਗੁਰੂ ਗ੍ਰੰਥ ਸਾਹਿਬ ਨੂੰ, ਕਹਿਣ ਲੱਗੇ ਕਿ ਜਿਸ ਦੇ ਕੋਲ ਜਪ ਨਹੀਂ, ਜਿਹੜਾ ਜਪੀ ਨਹੀਂ, ਕਹਿਣ ਲੱਗੇ ਨਾਮ ਬਿਨਾਂ ਜੋ ਪੈਰੈ ਖਾਏ, ਜਪ ਤੋਂ ਬਿਨਾਂ ਜੋ ਕੂਕਰ ਜੂਠਣ ਮੈਂ ਪਾਏ, ਨਾਮ ਬਿਨਾਂ ਜੇਤਾ ਵਿਵਹਾਰ, ਜਿਉ ਮ੍ਰਿਤਕ ਮਿਥਿਆ ਸ਼ਿੰਗਾਰ। ਜਪ ਕੇ ਮਿਲੇਗਾ ਕੀ? ਕਹਿਣ ਲੱਗੇ ਸੁਤੜੇ ਅਸੰਖ माया झूठी कार ने नानक से जगन जे रसना नाम उचारने जेड़े जागे ने ओना नाम उचारिया ओ जपी बन गए। गुरु नानक साहब जपदे पए ने साईं दी याद भी जुड़े ने। एक बारी अगे भी मैं प्रमाण अर्ज कीता सी भावे कई साडे सज्जन ओशो ने जदों टीका शुरू कीता रजनीश ने उन्हें इस कहानी तो शुरू कीता है। दरअसल ये कहानी नहीं, उन्हें कहानी कही पर गुरु ग्रंथ साहब की बाणी पढ़ो, ये गुरु ग्रंथ साहब का शब्द है। थोड़ी जी कागरता बख्शियो अगे मैं तपिया वल आना। हजूर रात वेले साईं की याद भी जुड़े ने, बड़े प्यार दे नाल भिज के साईं नूं पुकारदे ने। उत्थे उन्हां ने कहा मैं बाणी दे शब्द की व्याख्या करनी है, कहानी उहदी वल नहीं। आवाज दित्ती मां ने कि बेटा सारे लोग सौ गए ते दो घड़ियां तू आराम नहीं करेगा। अजे भी आवाज आउंदी पई सी वाहिगुरु दी, अजे भी आवाज आउंदी पई सी जप दी। ते बाबा नानक सच्चे पातशाह उन्हां ने सुनिया ते इक्को दम पपिया बोलिया। उन्हें क्या पिया पिया आवाज दित्ती मां सारे नहीं सौंदे, ओह सौंदे ने जिन्हां दा प्यारे नाल इश्क नहीं। जप वाले नहीं सौंदे, भाई वीर सिंह नूं पुछो जपी कौन है, ओह कहिंदे ने चीने खिच जिन्हां ने खाधी ओह कर आराम नहीं बहिंदे। इन्हां जपियां नूं असीं चेते करने आ, पखंडियां नूं नहीं। चीने खिच जिन्हां ने खाधी ओह कर आराम नहीं बहिंदे, न्यू वाले नैणा की नींदर ओह दिने रात पै बहिंदे। इको लटक लगी लै जांदी है टोर अनंत उन्हां दी, वसलो उरे मुकाम ना कोई सो चाल पै नित रहिंदे। मिलनी तुरे ने कहन लगे मां सारे ने सुते, आप पीए दी आवाज सुनी। ते कहिंदे ने मां ने कहा हां, हजूर ने उत्ते शब्द उचारिया। कहन लगे रैन बबिया बोलियो मेरी माई, मेरी मां आ देख रात दे वेले पपिया जेड़ा उन्हें उच्ची सारी आवाज दिती। रैन बबिया बोलियो मेरी माई, लोचन तार अखां दे विच ओदे इको दम लिव लगी है प्यारे नूं पाण दी। ललता बिललाती, ललता दा अर्थ है जीव, जीव ओदी विलकदी पई है, जप पई करदी है जिन्हां जपियां नूं असीं चेते करने। कहन लगे लोचन तार ललता बिललाती, तृष्णा दर्शन प्यास रजाई, अपने प्यारे बिन खिन रह ना सकूं, बिन मिले नींद ना पाई, ओ जप के साईं तो बिना कोई रह ना सके। हजूर ने क्या प्यारे तू जप करी, ते सिखा ने जप कीते, इन्ना कु जप कीता, इन्ना कु सिमरन कीता के बाबा दीप सिंह वर्गा जपी खठी ते तपी। जदो जप करन वाला भाई साहिब भाई रणधीर सिंह उरां दी किताब गुरमुख प्रलेख ओदे विच एक गल लिखी के जप करन वाले दे हाथ विच इन्नी ताकत सी के जिदे सिर ते खंडा पैंदा सी नाम की ताकत ओदे तन नूं वी टच कर जांदी सी। ए ने जपी जिन्हां दे रोम रोम विचों नाम की फुहार फुटदी होवे, उन्हां जपियां नूं असीं रोज चेते करने आ ते बिना विचकरे तों। जे कहीए भी मेरी फलाने जथेबंदी नाल नफरत, मैं नहीं ओदा नां लैणा, तेरी अरदास ही तां पूरी होनी है जे सारे जपियां नूं चेते करेगा। खठियां जपियां ते अगला असीं पढ़ने आ तपियां। हुण असीं कहांगे जी तप नूं स्वीकार नहीं कीता, अर्थ समझिए गुरमुखो। तप दे अखरी अर्थ ने के अपने तन नूं तपाणा, तप दे अर्थ यही ने। तप दे अर्थ ने तपश, तप दे अर्थ ने अग्नि। साहिब तन गुरु ग्रंथ साहिब दी बाणी पढ़ो, केड़े तप नूं निंदिया ते केड़े नूं स्वीकार कीता है। आपां इक बचन पढ़ने आ बाबे फरीद जी दा, शायद अर्ज उस दिन कीती सी। कहन लगे तन तपाए तनूर ज्यों, बालन हड बलन, पैरी थक्का सिर जुला, जे मूह पिरी मिलन। ये तप सी। गुरमत की व्याख्या करदिया मेरे साहब ने नाल कह दिता, तन ना तपाए तनूर ज्यों, बालन हड ना बाल, सिर पैरी क्या फेड़िया अंदर है, तिरी संभाल। उस मालक नू अंदर देख, तप की गल कीती बाणी ने निंदिया। बाबे नामदेव नू पुछो, कहन लगे बनारसी तप करे। मैं इस करके प्रमाण पहले अर्ज कर रहे भी केड़े तप खंडन किते ने ते केड़े तपियां दा ध्यान धरना। कहन लगे बनारसी तप करे उल्ट तीर्थ मरे, अगन दह काया कल्प कीजे, असमेद जा कीजे, सोना गर्भ दान दीजे, राम नाम सर तऊ ना पूजे। ਕਿਹੜੇ ਤਪੀਆਂ ਨੂੰ ਖੰਡਨ ਕੀਤਾ, ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਦੇ, ਪੰਚ ਜਨਾ ਸੋ ਸੰਗ ਨਾ ਛੁਟਕਿਓ, ਅਧਿਕ ਆਂਗ ਬੁੱਧ ਬਾਂਧੇ, ਪਿਆਰੇ ਇਨ ਵਿਦ ਮਿਲ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸਵਾਮੀ ਕੈ ਦੁਆਰਾ ਦੀਜੈ ਬੁੱਧ ਵੇਕਾ। ਕਿਹੜੇ ਤਪ ਖੰਡਨ ਕੀਤੇ ਨੇ? ਮੋਨ ਭਇਓ ਕਰ ਪਾਤੀ ਰਹੋ। ਤਪ ਕਈ ਤਰ੍ਹਾਂ ਦੇ ਜੇ ਧਿਆਨ ਦੇ ਆ ਜੇ, ਇਹਨਾਂ ਲਈ ਸ਼ਬਦ ਵਰਤ ਵੀ ਵਰਤਨੇ ਆ, ਆਹਾਰ ਦਾ ਵਰਤ, ਮੌਨ ਦਾ ਵਰਤ, ਬਸਤਰਾਂ ਦਾ ਵਰਤ, ਬਿੰਦ ਦਾ ਵਰਤ। ਹਜ਼ੂਰ ਨੇ ਕਿਹਾ ਇਹੋ ਜਿਹਾ ਤਪ ਨਹੀਂ, ਆਹਾਰ ਦਾ ਵਰਤ ਸੀ ਕਿ ਤਪ ਇੰਨਾ ਕਰ ਵੀ ਖਾਣਾ ਨੀ ਖਾਣਾ, ਰੋਟੀ ਨੀ ਖਾਣੀ, ਇੱਕ ਤਪ ਹੈ। ਬਸਤਰ ਦਾ ਵਰਤ ਸੀ ਵੀ ਆਪਣੇ ਤਨ ਤੇ ਕੱਪੜੇ ਨੀ ਪਾਣੇ। ਮੌਨ ਦਾ ਵਰਤ ਸੀ ਵੀ ਚੁੱਪ ਕਰਕੇ ਰਹਿਣਾ, ਬੋਲਣਾ ਨਹੀਂ। ਤੇ ਗੁਰਮੁਖੋ ਬਿੰਦ ਦਾ ਵਰਤ ਸੀ ਵੀ ਤੂੰ ਬ੍ਰਹਮਚਾਰੀ ਰਹਿਣਾ, ਗ੍ਰਿਸ਼ਤ ਨੂੰ ਧਾਰਨ ਨੀ ਕਰਨਾ। ਕਿਹੜੇ ਤਪੀਆਂ ਨੂੰ ਚੇਤੇ ਕਰਨੇ ਆ? ਹਜ਼ੂਰ ਨੇ ਤਪ ਨੂੰ ਪ੍ਰਵਾਨ ਨਹੀਂ ਕੀਤਾ ਕਿ ਮਨ ਕਾਮਨਾ ਤੀਰਥ ਜੈ ਬਸਿਓ ਸਿਰ ਕਰ ਵਾਤਰ ਆਏ। ਇਸ ਤਪ ਨੂੰ ਪ੍ਰਵਾਨ ਨਹੀਂ ਕੀਤਾ ਕਿ ਮੋਨ ਭਇਓ ਕਰ ਪਾਤੀ ਰਹੋ, ਨਗਨ ਫਿਰਿਓ ਬਨਮਾਈ, ਤਤ ਤੀਰਥ ਸਭ ਧਰਤੀ ਭਰਮਿਓ, ਦੁਬਦਾ ਛੁਟਕੈ ਨਾਹੀ। ਜੋਗ ਸਿੱਧ ਆਸਨ ਚੋਰਾ ਸੀ, ਇਹ ਤੀ ਕਰ ਕਰ ਰਹੇ ਵੱਡੀ ਆਰਜਾ, ਫਿਰ ਫਿਰ ਜਨਮੈ ਹਰ ਸਿਉ ਸੰਗ ਨਾ ਗਿਆ। ਇਹ ਤਪ ਨਹੀਂ, ਕਿਹੜਾ ਤਪ ਕਰਨਾ ਜੀ ਸਿੱਖ ਨੇ? ਤਪ ਦਾ ਅਰਥ ਕਰਾਂਗੇ ਸਾਧਨਾ ਕਰਨ ਵਾਲੇ ਪਾਸੇ ਤੁਰਨਾ। ਗੁਰਮੁਖ, ਜਿਸ ਤਪੀ ਨੂੰ ਅਸੀਂ ਚੇਤੇ ਕਰਨੇ ਆ, ਉਸ ਤਪੀ ਦੀ ਪਰਿਭਾਸ਼ਾ ਜਪਜੀ ਸਾਹਿਬ ਦੀ 68ਵੀਂ ਪੌੜੀ ਵਿੱਚ ਪੜ੍ਹੇ। ਕਿਹੜੇ ਤਪੀ ਨੂੰ ਚੇਤੇ ਕਰਨੇ ਆ? ਕਿਹੜਾ ਤਪ ਹੈ? ਉੱਥੇ ਬੜੇ ਸੋਹਣੇ ਹਜ਼ੂਰ ਨੇ ਬਚਨ ਕਹੇ ਨੇ, ਕਹਿਣ ਲੱਗੇ ਤੂੰ ਉਸ ਤਪੀ ਨੂੰ ਚੇਤੇ ਕਰੀ ਜਿਹੜਾ ਧੀਰਜ ਜਿਹਦੇ ਕੋਲ ਸੁਨਿਆਰ ਵਰਗਾ ਹੋਵੇ, ਉਸ ਤਪੀ ਨੂੰ ਚੇਤੇ ਕਰੀ ਜਿਹੜਾ ਇੰਦਰੀ ਜਿੱਤ ਹੋਵੇ। ਅਸੀਂ ਤਪ ਦੀ ਵਿਆਖਿਆ ਗਲਤ ਨਾ ਕਰੀਏ। ਹੁਣ ਜੇ ਕੋਈ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜ੍ਹਦਾ, ਸਿਮਰਨ ਕਰਦਾ, ਜਪ ਤਪ ਕਰਦਾ, ਅਸੀਂ ਕਹੀਏ ਜੀ ਗੁਰਮਤ ਵਿੱਚ ਤਾਂ ਇਹਨੂੰ ਮੰਨਿਆ ਹੀ ਨਹੀਂ ਗਿਆ। ਉਹ ਗੁਰਮੁਖੋ ਕੈਸੀ ਪਰਿਭਾਸ਼ਾ ਕਰਨੇ ਪਏ ਸੀ ਇਹਨਾਂ ਅੱਖਰਾਂ ਦੀ? ਜਪ ਪੜ੍ਹਨਾ, ਅੱਠ ਗੁਣ ਜਿਹਦੇ ਕੋਲ ਨੇ ਉਸ ਜਪੀ ਉਸ ਤਪੀ ਨੂੰ ਚੇਤੇ ਰੱਖੀ। ਤੇ ਦੇਖੋ ਜਪਜੀ ਸਾਹਿਬ ਦੀ 68ਵੀਂ ਪੌੜੀ ਤੇ ਆਸਾ ਦੀਵਾਰ ਦੀ ਇੱਕ ਪੌੜੀ, ਦੋਨਾਂ ਵਿੱਚ ਇੱਕੋ ਜਿਹੇ ਗੁਣ ਨੇ। ਜਿਸ ਕੋਲ ਇਹ ਗੁਣ ਨੇ ਉਸ ਤਪੀ ਨੂੰ ਅਸੀਂ ਰੋਜ਼ ਅਰਦਾਸ ਵਿੱਚ ਧਿਆਨੇ ਆ। ਮਹਾਰਾਜ ਕਿਹੜੇ? ਕਹਿਣ ਲੱਗੇ ਜੱਤ ਪਹਾਰਾਂ। ਪਹਾਰਾਂ ਦਾ ਅਖਰੀ ਅਰਥ ਹੈ ਕਿ ਸੁਨਿਆਰ ਦੀ ਦੁਕਾਨ। ਜੱਤ ਦਾ ਅਰਥ ਹੈ ਜਿਹੜਾ ਇੰਦਰੀ ਜਿੱਤ ਹੈ, ਜਿਹਨੇ ਇੰਦਰੀਆਂ ਨੂੰ ਜਿੱਤਿਆ। ਕਹਿਣ ਲੱਗੇ ਤੂੰ ਪਹਾਰਾਂ ਸੁਨਿਆਰ ਦੀ ਦੁਕਾਨ ਉੱਚੇ ਆਚਰਨ ਨੂੰ ਬਣਾਈ। ਜੱਤ ਪਹਾਰਾਂ ਤੀਰੇ ਸੁਨਿਆਰ। ਤੇ ਗੁਰਮੁਖਾਂ ਤੂੰ ਜੋ ਧੀਰਜ ਰੱਖਣਾ ਹੈ, ਤਪ ਕਿਹੋ ਜਿਹਾ ਕਰਨਾ, ਐਵੇਂ ਨਹੀਂ ਕਿ ਇੱਕ ਖਿੰਨ ਵਿੱਚ ਤੈ ਲਿਆ ਵੀ ਮੈਂ ਅੱਜ ਤੋਂ ਬਾਅਦ ਬਾਹਰ ਪੁੱਠਿਆਂ ਲਟਕਣਾ, ਮੈਂ ਪਾਣੀ ਵਿੱਚ ਖਲੋਣਾ, ਮੈਂ ਅੱਗ ਵਿੱਚ ਤਪਾਕ ਉਹਦੇ ਕੋਲ ਬਹਿਣਾ, ਨਹੀਂ। ਧੀਰਜ ਸੁਨਿਆਰ ਵਰਗਾ ਰੱਖੀ, ਟੇਕੇ ਕਮਾਈ ਕਰੀ। ਜੱਤ ਪਹਾਰਾ ਤੀਰੇ ਸੁਨਿਆਰ, ਐਰਨ ਮਤ, ਕਿਉਂਕਿ ਜੀਵਨ ਨੂੰ ਕਰਨਾ, ਮਤ ਨੂੰ ਐਰਨ ਬਣਾਈ, ਵੇਦ ਹਥਿਆਰ, ਗਿਆਨ ਨੂੰ ਥੋੜਾ ਬਣਾਈ, ਐਰਨ ਮਤ ਵੇਦ ਹਥਿਆਰ ਪਾਓ ਖਲਾ। ਗੁਰਮੁਖਾਂ ਰੱਬ ਦੇ ਭੈ ਨੂੰ ਤੂੰ ਧੋਕਣੀ ਬਣਾਈ, ਜਿਹਦੇ ਰਾਹੀਂ ਉਹ ਅੱਗ ਬਾਲਦਾ, ਤੂੰ ਉਹ ਸਰੀਰ ਨੂੰ ਗਹਿਣਾ ਬਣਾ ਕਿ ਜਿਵੇਂ ਇੰਨੀ ਘਾਲਣਾ ਤੋਂ ਬਾਅਦ ਗਹਿਣੇ ਦੀ ਕੀਮਤ ਪੈਂਦੀ ਏ, ਇੰਨੇ ਤਪ ਤੋਂ ਬਾਅਦ ਤੇਰੀ ਵੀ ਕਮਾਈ ਦਾ ਧਿਆਨ ਧਰਿਆ ਜਾ। ਤਵੱਜੋ ਦਿਓ, ਜੱਤ ਪਹਾਰਾ ਤੀਰ ਸੁਨਿਆਰ, ਐਰਨ ਮਤ ਵੇਦ ਹਥਿਆਰ ਪਾਓ ਖਲਾ। ਅਗਨ ਤਪ ਤਾਓ, ਅਗਨ ਤਪ ਤਾਓ, ਉੱਥੇ ਅੱਗ ਬਾਲਦੇ ਨੇ। ਤੂੰ ਤਪੱਸਿਆ ਕਰੀ, ਤਪ ਕਰੀ, ਕਮਾਈ ਕਰੀ। ਹੁਣ ਅਸੀਂ ਕਹਾਂਗੇ ਜੀ ਤਪੱਸਿਆ ਤੇ ਮੰਨੀ ਕੋਈ ਨੀ, ਇਹਦੇ ਅਰਥ ਕੀ ਕਰੋਗੇ ਕਿ ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰਸ਼ੋਂ ਬਣਿਆਈ। ਤਪੱਸਿਆ ਤੋਂ ਬਾਅਦ ਬਾਬਾ ਪੈਂਦਾ ਸੱਚਖੰਡ ਨਾਉ ਨਿਧ ਨਾਮ ਗਰੀਬੀ ਪਾਈ ਖਾਂ। ਤਪੱਸਿਆ ਨੂੰ ਖੰਡਨ ਕੀਤਾ ਕਿਹੜੀ ਨੂੰ? ਅਨਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫੁਰ ਅਵਤਾਰ। ਇਹੋ ਜੇ ਤਪੀਏ ਪ੍ਰਵਾਨ ਨਹੀਂ ਕਿ ਕੁਝ ਕਮਾਈ ਕਰਨ ਤੋਂ ਬਾਅਦ ਇਹ ਕਹਿ ਵੀ ਮੈਂ ਇੰਨਾ ਜਪ ਕਰਨਾ, ਇੰਨੀ ਮੈਂ ਸੇਵਾ ਕਰਨਾ ਵਾ, ਇੰਨੇ ਘੰਟੇ ਮੈਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਾ ਵਾ। ਗੁਰਮੁਖਾਂ ਫਿਰ ਤਪੀਆ ਨਹੀਂ ਰਹੇਗਾ। ਦੇਖੋ ਤਪ ਕੀ ਏ, ਪਾਓ ਖਲਾ ਅਗਨ ਤਪ ਤਾਓ, ਭਾਂਡਾ ਪਾਓ ਅੰਮ੍ਰਿਤ ਤਿਤ ਢਾਲ, ਕਰੀਏ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿੰਨਕਾਰ। ਜਿੰਨਾ ਆਪਣੀ ਮਰਜ਼ੀ ਨਾਲ ਨਹੀਂ, ਗੁਰੂ ਦੀ ਨਜ਼ਰ ਲੈ ਕੇ ਕਮਾਈ ਕੀਤੀ ਏ, ਇਹੋ ਜਿਹੇ ਤਪੀਆਂ ਨੂੰ ਅਸੀਂ ਰੋਜ਼ ਅਰਦਾਸ ਵੀ ਚੇਤੇ ਕਰਨੀ ਹੈ। ਸਿੱਖ ਵਰਤ ਰੱਖਦਾ, ਸਿੱਖ ਤਪੀਆ ਵੀ ਵਰਤ ਰੱਖਦਾ, ਉਹ ਰੋਟੀ ਨਹੀਂ ਖਾਂਦਾ, ਇਹਦਾ ਮਤਲਬ ਇਹ ਨਹੀਂ। ਕਦੀ ਦੇਖੋ ਅੱਠ ਗੁਣ ਉਸ ਤਪੀਏ ਵਿੱਚ ਨੇ। ਪੌੜੀ ਮੈਂ ਕਈ ਵਾਰੀ ਅਰਜ਼ ਕੀਤੀ ਹੈ, ਫਿਰ ਅੱਜ ਦੁਹਰਾ ਦਿਆਂ। ਪਹਿਲੀ ਗੱਲ, ਉਸ ਤਪੀਏ ਦੇ ਅੰਦਰ ਸੰਤੋਖ ਹੋਵੇ। ਤੇ ਸੱਚ ਜਾਣਿਓ, ਗੁਰੂ ਦੀ ਸੇਵਾ ਤੋਂ ਵੱਡਾ ਤਪ ਸੇ ਕੁਲ ਹਈ ਨਹੀਂ। ਬਾਬਾ ਜੀ ਨੇ ਬਾਣੀ ਵਿੱਚ ਕਿਹਾ, ਗੁਰ ਸੇਵਾ ਤਪਾਂ ਸਿਰ ਤਪ ਸਾਰ। ਪਹਿਲਾ ਗੁਣ ਉਹਦੇ ਕੋਲ ਹੋਵੇ, ਤਪੀਆ ਸੰਤੋਖੀ ਹੋਵੇ। ਉਹ ਤਪਾ ਨਹੀਂ ਕਿ ਜਿਹੜਾ ਗੁਰੂ ਰਾਮਦਾਸ ਜੀ ਨੇ ਗੌੜੀ ਕੀ ਵਾਰ ਵਿੱਚ ਕਿਹਾ। ਤਪੇ ਦਾ ਅਰਥ ਵੈਸੇ ਹੁੰਦਾ ਤਪ ਕਰਨ ਵਾਲਾ। ਸਾਹਿਬ ਗੁਰੂ ਅਮਰਦਾਸ ਦੀ ਵਿਰੋਧਤਾ ਕੀਤੀ ਜੀ ਲੰਗਰ ਦੀ, ਰੱਜ ਕੇ ਉਹਨੇ। ਤਾਂ ਕਹਿੰਦਾ, ਦੇਖੋ ਨਵੀਂ ਮਰਿਆਦਾ ਚਲਾ ਦਿੱਤੀ, ਨੀਵੀਂ ਜਾਤ ਵਾਲਿਆਂ ਨੂੰ ਬਰਾਬਰ ਬਿਠਾ ਦਿੱਤਾ। ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੂੰ ਸਿੱਖਾਂ ਕਿਹਾ, ਮਹਾਰਾਜ ਬੜਾ ਉਹ ਆਪਣੇ ਹੱਥ ਦਾ ਪੱਕਾ ਜੇ, ਬੜਾ ਜਿੱਦੀ ਜੇ, ਉਹਨੇ ਮੰਨਣਾ ਨੀ। ਗੁਰੂ ਸਾਹਿਬ ਕਹਿੰਦੇ ਨੇ, ਨਹੀਂ ਉਹ ਤਪਾ ਨਹੀਂ। ਉਹ ਕਹਿੰਦੇ ਨੇ, ਮਹਾਰਾਜ ਉਹ ਤਪਾ ਹੈ, ਤਵੱਜੋ ਦਿਓ, ਇਹੋ ਜਿਹਾ ਤਪੇ ਨਹੀਂ ਜਿੱਥੇ ਆਪਾਂ ਖੰਡਨ ਕਰਨਾ ਤਪਿਆਂ ਦਾ। ਕਹਿਣ ਲੱਗੇ ਵੀ ਅੱਜ ਤੋਂ ਬਾਅਦ ਜਿਹੜਾ ਲੰਗਰ ਛਕੇਗਾ ਉਹਨੂੰ ਸੋਨੇ ਦੀ ਇੱਕ ਇੱਕ ਮੋਹਰ ਮਿਲੇਗੀ। ਉਹ ਤਪੇ ਨੂੰ ਕਿਸੇ ਦੱਸਿਆ, ਅੰਦਰ ਵਾਲਾ ਲਾਲਚ ਕੁੱਤਾ ਭੌਂਕਿਆ, ਮਣਾ ਤੂੰ ਕਿਉਂ ਵਿਰੋਧ ਕੀਤਾ, ਰੁਪਈਏ ਮਿਲਣੇ ਨੇ। ਇਹੋ ਜਿਹਾ ਤਪੇ ਨਹੀਂ ਤਪੀਆਂ ਨੂੰ ਯਾਦ ਕਰਦੇ ਸੀ। ਪਰਤ ਕੇ ਉਹ ਗੁਰੂ ਸਾਹਿਬ ਦੇ ਦਰ ਤੇ ਨਹੀਂ ਆਇਆ, ਕਹਿੰਦਾ ਮੈਂ ਨਹੀਂ ਜਾਣਾ। ਹਜ਼ੂਰ ਨੇ ਪਰਤ ਕੇ ਕਿਹਾ ਵੀ ਜਿਹੜਾ ਖਾਏਗਾ ਪ੍ਰਸ਼ਾਦਾ ਛਕੇਗਾ ਲੰਗਰ, ਉਹਨੂੰ ਪੰਜ ਪੰਜ ਮੋਹਰਾਂ। ਫਿਰ ਅੰਦਰ ਕਿੱਥੇ ਰਿਹਾ? ਉਹਨੇ ਇੱਕ ਕੰਮ ਕੀਤਾ, ਕਹਿੰਦਾ ਮੈਂ ਸਾਹਮਣੇ ਗਿਆ, ਲੋਕੀ ਕਹਿਣਗੇ ਕਿ ਅਸੂਲ ਤੋਂ ਡਿੱਗ ਪਿਆ, ਨਾ ਉਹ ਹਥੀ ਸੀ, ਨਾ ਉਹ ਜਪੀ ਸੀ, ਤੇ ਨਾ ਉਹ ਤਪੀ ਸੀ। ਕਹਿਣ ਲੱਗਾ, ਲੋਕ ਕਹਿਣਗੇ ਇਹ ਅਸੂਲ ਤੋਂ ਡਿੱਗ ਪਿਆ। ਤੇ ਕਹਿੰਦਾ ਆਪਣੇ ਪੁੱਤਰ ਨੂੰ ਕੀ ਕੀਤਾ, ਇੱਕੋ ਦਮ ਲੰਗਰ ਦੀ ਜਿਹੜੀ ਦੀਵਾਰ ਸੀ ਉਹਨੂੰ ਟਪਾ ਕੇ ਗੁਰੂ ਅਮਰਦਾਸ ਦੀ ਲੰਗਰ ਦੀ ਪੰਗਤ ਵਿੱਚ ਬਿਠਾਉਣ ਲੱਗੇ। ਤੇ ਪੁੱਤਰ ਦੀ ਡਿੱਗਦਿਆਂ ਸਾਰ ਲੱਤ ਟੁੱਟ ਗਈ। ਤੇ ਜਦੋਂ ਗੁਰਮੁਖੋ ਉਹਦੀ ਸੁੱਤੀ ਲੱਤ, ਤੇ ਨਿਆਣੇ ਨੇ ਪਾਏ ਚਿੰਗਾੜ, ਤੇ ਲੋਕੀ ਇਕੱਠੇ ਹੋ ਕੇ ਕਹਿਣ ਲੱਗੇ, ਤੂੰ ਉੱਤੋਂ ਦਰਵਾਜ਼ੇ ਰੇ ਕਿਉਂ ਨਹੀਂ ਆਇਆ, ਤੂੰ ਕੌਣ ਹੈ? ਤੇ ਉੱਤਰ ਮਿਲਿਆ, ਮਹਾਰਾਜ ਇਹ ਉਸ ਤਪੇ ਦਾ ਪੁੱਤਰ ਹੈ। ਤੇ ਉੱਥੇ ਹਜ਼ੂਰ ਨੇ ਕਿਹਾ, ਫਿਰ ਇਹ ਕੁਝ ਤਪੇ ਸਾਨੂੰ ਪ੍ਰਵਾਨ ਨਹੀਂ। ਤਾਂ ਹੀ ਸਾਹਿਬ ਨੇ ਕਿਹਾ, ਤਪਾ ਨਾ ਹੋਵੀ ਅੰਦਰੋਂ ਲੋਭੀ, ਨਿਤ ਮਾਇਆ ਨੂੰ ਫਿਰੈ ਜਜਮਾਲਿਆ, ਜਿੱਥੇ ਥੋੜਾ ਧਨ ਵੇਖੈ ਤਿੱਥੇ ਤਪਾ ਪਿੱਟੈ ਨਾਹੀਂ, ਧਨ ਬਹੁਤੈ ਜਿੱਥੇ ਤਪੈ ਧਰਮ ਹਾਰਿਆ। ਭਾਈ ਇਹ ਤਪਾ ਨਾ ਹੋਵੀ ਬਗੁਲਾ ਹੈ, ਬਹਿ ਸਾਧ ਜਨਾ ਵਿਚਾਰਿਆ, ਅੰਦਰ ਬਹਿ ਤਪਾ ਸਦਾਏ। ਕਹਿਣ ਲੱਗੇ, ਦੇਖੋ ਅੰਦਰ ਬਹਿ ਤਪਾ ਪਾਪ ਕਮਾਏ। ਜਦੋਂ ਅੰਦਰ ਬਹਿੰਦਾ ਪਾਪ ਕਰਦਾ, ਬਾਹਰ ਲੋਕੀ ਤਪਾ ਕਹਿੰਦੇ ਨੇ। ਕਿਹੜੇ ਤਪੀਏ ਨੇ ਜਿਨ੍ਹਾਂ ਨੂੰ ਬਾਣੀ ਵਿੱਚ ਅਰਦਾਸ ਵਿੱਚ ਜਿੱਤੇ ਕਰਨੇ ਆ? ਮੈਂ ਅਰਜ਼ ਕਰ ਰਿਹਾ, ਉਸ ਤਪੀਏ ਦੇ ਅੱਠ ਗੁਣ ਨੇ, ਤੇ ਇਹਨਾਂ ਅੱਠ ਗੁਣਾਂ ਨੂੰ ਭੁੱਲਿਓ ਨਾ, ਥੋੜੀ ਜਿਹੀ ਇਕਾਗਰਤਾ ਬਖਸ਼ਿਆ ਜੀ ਗੁਰਮੁਖੋ। ਕਿਹੜੇ ਤਪੀਏ ਨੇ? ਮੈਂ ਅਰਦਾਸ ਅਰਜ਼ ਕਰ ਰਿਹਾ ਕਿ ਖੱਠੀਆਂ ਜਪੀਆਂ ਤੇ ਤਪੀਆਂ ਉਹਦੇ ਕੋਲ ਅੱਠ ਗੁਣ ਹੋਣ। ਪਹਿਲੀ ਗੱਲ, ਉਹ ਤਪੀਆ ਸੰਤੋਖੀ ਹੋਵੇ। ਦੂਜੀ ਗੱਲ, ਉਸ ਤਪੀਏ ਕੋਲ ਸਿਮਰਨ ਹੋਵੇ ਸੱਚ ਦਾ। ਤੀਜੀ ਗੱਲ, ਉਹ ਸੁਕਿਰਤ ਕਰਦਾ ਹੋਵੇ। ਚੌਥੀ ਗੱਲ, ਅੰਨ ਪਾਣੀ ਥੋੜਾ ਖਾਂਦਾ ਹੋਵੇ। ਪੰਜਵੀਂ ਗੱਲ, ਉਹ ਦੁਨੀਆਂ ਦੇ ਬੰਧਨਾਂ ਤੋਂ ਨਿਰਲੇਪ ਰਹੇ। ਛੇਵਾਂ, ਉਹਨੂੰ ਯਕੀਨ ਹੋਵੇ ਕਿ ਮੇਰਾ ਸਾਈਂ ਮੇਰੇ ਤੇ ਮਿਹਰ ਕਰਨ ਵਾਲਾ ਹੈ। ਪੁੱਛੋ ਹਜ਼ੂਰ ਨੂੰ ਕਿਹੜੇ ਤਪੀਏ ਨੂੰ ਚੇਤੇ ਕਰਨੇ ਆ? ਕਹਿਣ ਲੱਗੇ, ਉਹਨੂੰ ਅਰਦਾਸ ਵੀ ਚੇਤੇ ਕਰਨੇ ਆ ਜਿਹਨੇ ਸੇਵ ਕੀਤੀ ਸੰਤੋਖ ਈ, ਜਿਨੀ ਸੱਚੋ ਸੱਚ ਤੇ ਆਇਆ। ਉਹਨੀ ਮੰਦੇ ਪੈਰ ਨਾ ਰੱਖਿਓ, ਕਰ ਸੁਕ੍ਰਿਤ ਧਰਮ ਕਮਾਇਆ। ਉਹਨੀ ਦੁਨੀਆਂ ਤੋੜੇ ਬੰਦਨਾ, ਅੰਨ ਪਾਣੀ ਥੋੜਾ ਖਾਇਆ, ਤੂੰ ਬਖਸ਼ਿਸ਼ੀ ਅਗਲਾ ਨਿਤ ਦੇਵੈ ਚੜੈ ਸਵਾਇਆ। ਉਹ ਤਪਾ ਜਿਹੜਾ ਕਹਿੰਦਾ ਵਡਿਆਈ ਵੱਡਾ ਪਾਇਆ ਗੁਰਮੁਖੋ, ਖੱਠੀਆਂ ਨੂੰ ਵੀ ਪ੍ਰਵਾਨ ਕੀਤਾ, ਖੰਡਨ ਨਾ ਕਰੀ ਜਾਈਏ ਇੱਕੋ ਰਸੇ ਸਾਰਿਆਂ ਨੂੰ। ਹੱਥ ਕੋਈ ਨੀ ਮੰਨਿਆ ਜੀ, ਜਪ ਕੋਈ ਨੀ ਮੰਨਿਆ ਜੀ, ਤਪ ਕੋਈ ਨੀ ਮੰਨਿਆ ਜੀ। ਵਿਆਖਿਆ ਕਰਨੀ ਸਮਝੀਏ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚੋਂ ਬਹਿ ਕੇ, ਹੱਥ ਨਹੀਂ ਤੇ ਪੰਜਾਂ ਦਾ ਮੁਕਾਬਲਾ ਕਦੀ ਨੀ ਕਰੇਗਾ, ਰੋਜ਼ ਬੇਇੱਜ਼ਤੀ ਕਰਾਏਗਾ। ਕਦੀ ਮਨ ਮੰਨਦਾ ਮੈਂ ਸਿਮਰਨ ਕਰਾਂ? ਆ ਸਾਹਿਬ ਬਾਬੇ ਨਾਨਕ ਨੇ ਭਗਤ ਮਾਲ ਵਿੱਚ ਇੱਕੋ ਬਚਨ ਕਿਹਾ ਸੀ, ਜਦੋਂ ਪ੍ਰਿਥੀਮਲ ਸਹਿਗਲ ਤੇ ਰਾਮੇ ਡਿੱਡੀ ਨੇ ਪੁੱਛਿਆ ਸੀ ਮਨ ਨੀ ਟਿਕਦਾ, ਬਾਬਾ ਜੀ ਨੇ ਕਿਹਾ ਫਿਰ ਕੀ ਕਰਦੇ ਹੋ? ਮੇਰੇ ਗੁਰੂ ਨਾਨਕ ਸਾਹਿਬ ਨੇ ਕਹਿੰਦਾ ਫਿਰ ਅਸੀਂ ਸਿਮਰਨ ਛੱਡਦੇ ਨੇ, ਕਰਦੇ ਨਹੀਂ। ਹਜ਼ੂਰ ਨੇ ਕਿਹਾ ਇਸ ਤਰ੍ਹਾਂ ਤੇ ਨਹੀਂ ਮਨ ਨੇ ਮੰਨਣਾ, ਉਦਾਹਰਣ ਦਿੱਤੀ ਸੀ ਨਾ। ਕਹਿਣ ਲੱਗੇ, ਘੋੜੇ ਨੂੰ ਮਸਾਲਾ ਦਿੰਦਿਆਂ ਕਦੀ ਘੋੜਾ ਪਿਆਰ ਨਾਲ ਨੀ ਕਹਿੰਦਾ ਮੈਨੂੰ ਮਸਾਲਾ ਦੇ ਜਾ? ਘੋੜੇ ਨੂੰ ਮਸਾਲਾ ਦੇ ਕੇ ਜਿੰਨੀ ਦੇਰ ਤੱਕ ਉਹ ਮਸਾਲਾ ਅੰਦਰ ਨਾ ਜਾਏ, ਉਨੀ ਦੇਰ ਤੱਕ ਉਹਦੇ ਮੂੰਹ ਵਿੱਚ ਹੱਥ ਰੱਖੀਦਾ। ਜਦੋਂ ਮਸਾਲਾ ਅੰਦਰ ਜਾਂਦਾ ਤਾਂ ਘੋੜੇ ਨੂੰ ਛੱਡੀਦਾ। ਜੇ ਘੋੜਾ ਆਪਣੀ ਮਰਜ਼ੀ ਨਾਲ ਮਸਾਲਾ ਨਹੀਂ ਲੈਂਦਾ, ਮਨ ਨੇ ਇਸ ਤਰ੍ਹਾਂ ਜਪਣਾ ਨਹੀਂ, ਉਹ ਹੱਥ ਤੈਨੂੰ ਕਰਨਾ ਪਏਗਾ। ਇਹੋ ਜਿਹਾ ਹੱਠੀ, ਇਹੋ ਜਿਹਾ ਜਪੀ ਤੇ ਗੁਰਮੁਖ, ਇਹੋ ਜਿਹਾ ਤਪੀ। ਹੁਣ ਉਹ ਤਪ ਗੁਰਮੁਖੋ ਸੀ, ਦੇਖੋ ਅਸੀਂ ਹਰ ਗੱਲ ਨੂੰ ਖੰਡਨ ਕਰ ਰਹੇ ਹਾਂ। ਗਾਗਰ ਨਹੀਂ ਜੀ ਚੁੱਕੀ, ਮੈਂ ਅਰਜ਼ ਕੀਤੀ ਸੀ ਸੁਹਾਗਨ ਨੂੰ ਕਦਰ ਹੈ, ਪਤੀ ਦੀ ਦੁਹਾਗਨ ਨੂੰ ਕੋਈ ਪਤਾ ਨਹੀਂ ਪਤੀ ਕੀ ਹੁੰਦਾ ਹੈ। ਗੁਰੂ ਅਮਰਦਾਸ ਨੂੰ ਪੁੱਛ ਕੇ ਦੇਖੋ ਤਪ ਕੀ ਹੈ, ਕੌਣ ਤਪੀਏ ਜਿਹਨੂੰ ਰੋਜ਼ ਯਾਦ ਕਰਨੇ ਆ। 60 ਸਾਲ ਦੇ ਬੁੱਢੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੰਗਤ ਚੜ ਜਾਂਦੇ ਨੇ, 60 ਸਾਲ ਦੀ ਉਮਰ ਵਿੱਚ ਬਾਪੂ ਬੁੱਢਾ ਬਾਪੂ ਅਮਰਦਾਸ ਸਤਿਗੁਰੂ ਤੁਰੇ ਨੇ, 12 ਸਾਲ ਗਾਗਰ ਧੋਈਏ, 12 ਸਾਲਾਂ ਤੋਂ ਬਾਅਦ ਭੱਟਾਂ ਨੂੰ ਕਹਿਣਾ ਪਿਆ ਸੀ ਇਸ ਤਪੀਏ ਨੂੰ ਅਰਦਾਸ ਵਿੱਚ ਚੇਤੇ ਕਰੀ, ਇਹਦੇ ਵਰਗਾ ਦੁਨੀਆਂ ਤੇ ਹੋਏ ਕੋਈ। ਮਹਾਰਾਜ ਕਿਹੜਾ ਸ਼ਬਦ ਵਰਤੇ, ਕੰਨ ਹਰ ਬੂੰਦ ਬਸੋ ਰੁਮਾਵਲ ਕੁਸਮ ਬਸੰਤ ਗਣੰਤ ਨਾ ਆਵੇ, ਰਵ ਸਚ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ, ਰੁਦਰ ਧਿਆਨ ਗਿਆਨ ਸਤਿਗੁਰ ਕੈ ਕਬ ਜਨ ਭਲ ਉਹਨੇ ਜੋ ਗਾਵੇ। ਪਰ ਮੇਰੇ ਦਾਤਿਆ ਤੇਰੇ ਵਰਗਾ ਤਪੀਆ ਕੌਣ ਹੈ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਕਿਹੜੇ ਤਪੀਏ, ਉਹ ਸਿੱਖ ਵਰਗਾ ਜਿਹੜਾ ਰੋਜ਼ ਲੈ ਕੇ ਜਾਂਦਾ ਸੀ ਦਹੀਂ। ਗੁਰਮੁਖੋ ਅਰਦਾਸ ਅਸੀਂ ਕਰਨੇ ਆ, ਤੇ ਮੈਂ ਰੋਜ਼ ਇਹ ਰਿਪੀਟ ਕਰ ਰਿਹਾ ਵਾਂ ਕਿ ਅਰਦਾਸ ਵਿੱਚ ਤੂੰ ਕੱਲਾ ਨਹੀਂ, 10 ਪਾਤਸ਼ਾਹੀਆਂ ਤੇਰੇ ਨਾਲ ਨੇ, 4 ਸਾਹਿਬਜ਼ਾਦੇ ਤੇਰੇ ਨਾਲ ਨੇ, 5 ਪਿਆਰੇ ਤੇਰੇ ਨਾਲ ਖਲੋਂਦੇ ਨੇ, 40 ਮੁਕਤਿਆਂ ਨੂੰ ਜਿਹਦਾ ਧਿਆਨ ਧਰੀਏ ਉਹ ਨਾਲ ਹੁੰਦੇ ਨੇ। ਕਿਉਂ ਸ਼ਬਦ ਵਰਤਿਆ ਵੀ ਧਿਆਨ ਧਰੋ, ਇਹੀ ਕਾਰਨ ਗੁਰੂ ਨੇ ਕਿਹਾ ਸੀ ਵੀ ਧਿਆਨ ਧਰਨ ਵਾਲਾ ਨਾਲ ਚੁਲਦਾ ਹੁੰਦਾ। ਜਦੋਂ ਧਿਆਨ ਧਰਨੇ ਆ, ਹੱਠੀਆਂ ਜਪੀਆਂ ਤਪੀਆਂ, ਕੱਲ ਨੂੰ ਅਸੀਂ ਅੱਗੇ ਪੜ੍ਹਨਾ, ਜਿੰਨਾ ਨਾਮ ਜਪਿਆ ਵੰਡ ਕੇ ਛਕਿਆ, ਗੁਰੂ ਮੇਰ ਕਰੇ ਇਸ ਟ੍ਰਿਪ ਵਿੱਚ ਅਰਦਾਸ ਦੀ ਵਿਆਖਿਆ ਪੂਰੀ ਹੋ ਸਕੇ। ਆਓ ਸਤਿਕਾਰਯੋਗ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਗੁਰੂ ਇਕਬਾਲ ਸਿੰਘ ਜੀ, ਮਾਲਕ ਦੀ ਮਿਹਰ, ਗੁਰੂ ਅੰਮ੍ਰਿਤਸਰ ਗੁਰੂ ਰਾਮਦਾਸ ਜੀ ਦੇ ਪਵਿੱਤਰ ਘਰੋਂ ਆਏ ਨੇ ਅੰਮ੍ਰਿਤਸਰ ਦੀ ਧਰਤੀ ਤੋਂ। ਦੇਖੋ ਉਹਨੂੰ ਥਾਂ ਨੂੰ ਕਦੀ ਭੁੱਲਿਓ ਨਾ। ਮੈਂ ਕਈ ਵਾਰੀ ਅਰਜ਼ ਕਰਨਾ ਸਿੱਖਾ, 3 ਗੱਲਾਂ ਤੋਂ ਤੈਨੂੰ ਅੱਜ ਤੋੜਦੇ ਪਏ ਨੇ, ਅੰਮ੍ਰਿਤ ਤੋਂ, ਅੰਮ੍ਰਿਤਸਰ ਤੋਂ ਤੇ ਅੰਮ੍ਰਿਤ ਬਾਣੀ ਤੋਂ। ਤੂੰ ਕਾਇਮ ਵੀ ਤਿੰਨਾ ਕਰਕੇ ਵੇ, ਸਾਰੀ ਦੁਨੀਆਂ ਘੁੰਮ ਕੇ ਆ ਜੀ। ਸੱਤੇ ਬਲਵੰਡ ਨੇ ਐਵੇਂ ਨਹੀਂ ਸੀ ਕਿਹਾ ਦਾਤਾ ਕਿ ਧੰਨ ਸੋ ਤੇਰਾ ਥਾਨ ਹੈ, ਸੱਚ ਤੇਰਾ ਪੈਸ਼ਕਾਰਿਆ। ਉਸ ਪਵਿੱਤਰ ਧਰਤੀ ਤੋਂ ਆਪ ਸੰਗਤਾਂ ਦੇ ਦਰਸ਼ਨ ਕਰਨ ਆਏ ਨੇ, ਆਪ ਸਮੂਹ ਸੰਗਤ ਨੇ ਗੁਰਮੁਖੋ ਜਾਇਓ ਨਾ, ਸਰਵਣ ਕਰਕੇ ਜਾਣਾ। ਵਾਹਿਗੁਰੂ ਜੀ ਕਾ ਖਾਲਸਾ,